चरण ते राखो प्रभु नानक दे कर हाथ। फिरत फिरत प्रभु आया परिया तोष माए, नानक की प्रभु बेनती अपनी पगती माए। देखे वित लालो जी सन तुम्हारे देखे, देखे वित लालो जी सन तुम्हारे देखे।
Thank you.
जन्म बिछड़े थे मारो ये जन्म तुम्हारे देखे कहे रविदास आस लग जीवो कृपया दर्शन देखे सत सतनाम कारोबार संकोच रहे आप गुरु दरबार पहुंचे हो बेनती की है कि हे प्रभु समा लंघता तुरया जा रहा दिन ते पहर पहर ते करिया आप कटा है तन छीज काल हेरी फिरे बदक चों कहो कवन विद की जा समा लंघता जाता है रोकया रुकता नहीं है किसी का एक हफ्ता लंघ जाता है दुआ आ जाता है दुआ लंघ जाता है जिथे आपां कीर्तन करदे आं 1984 विच शुरू कीता सी इन्हां ही दिनां दे अंदर किन्ने साल लंघ गए 11 साल 12 साल लंघ चुके 13वां शुरू हो गया संगत भी लगातार 13 साल तो आ रही है बेनतियां भी करते जा रहे हैं हे प्रभु लेखे जलाल ਇਹ ਵੀ ਸਮਝਦੇ ਹਾਂ ਕਿ ਉਮਰੋਂ ਹੱਲ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸਾਂਝਦੇ ਫਿਰ ਯਥਾ ਸ਼ਕਤ ਅਸਰ ਵੀ ਹੋ ਰਿਹਾ ਸਾਰਿਆਂ ਦੇ ਉੱਤੇ ਬਾਣੀ ਪੜ੍ਹ ਰਹੇ ਨੇ ਨਾਮ ਜਪ ਰਹੇ ਨੇ ਪ੍ਰਭੂ ਨੂੰ ਯਾਦ ਕਰ ਰਹੇ ਨੇ ਮੈਗਜ਼ੀਨ ਪੜ੍ਹ ਰਹੇ ਨੇ ਹੋਰ ਪੁਸਤਕਾਂ ਪੜ੍ਹ ਰਹੇ ਨੇ ਹੌਲੀ ਹੌਲੀ ਅਸਰ ਜੋ ਹੁੰਦਾ ਹੈ ਪਤਾ ਨਹੀਂ ਲੱਗਦਾ ਉਸਦਾ ਪਰ ਜੋ ਇੱਕ ਗੱਲ ਹੈ ਉਹ ਅਜੇ ਤੱਕ ਸਾਡੀ ਸਮਝ ਨਹੀਂ ਆਈ ਉੱਥੋਂ ਸਾਡੀ ਬਿਰਤੀ ਨਹੀਂ ਟੁੱਟੀ ਹੈ ਇਹ ਸੰਸਾਰ ਨੂੰ ਅਸੀਂ ਸੱਤ ਕਰਕੇ ਜਾਣਦੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਅੱਜ ਦਿੱਲੀ ਗਏ ਹੋਏ ਨੇ ਮਜਨੂੰ ਦੇ ਟਿੱਲੇ ਇਹਨੂੰ ਠੀਕ ਕਰੋ ਆਵਾਜ਼ ਗੂੰਜਦੀ ਹੈ ਮਜਨੂੰ ਦੇ ਟਿੱਲੇ ਉੱਥੇ ਇੱਕ ਸਾਧੂ ਹੈ ਜਿਸਦੇ ਨਾਮ ਦੇ ਉੱਤੇ ਇਹ ਥਾਂ ਦਾ ਨਾਮ ਮਜਨੂੰ ਦਾ ਟਿੱਲਾ ਪਿਆ ਗੁਰੂ ਨਾਨਕ ਪਾਤਸ਼ਾਹ ਵੀ ਇੱਥੇ ਗਏ ਸਨ ਅਤੇ ਅੱਜ ਗੁਰੂ ਛੇਵੇਂ ਪਾਤਸ਼ਾਹ ਵੀ ਉੱਥੇ ਹੀ ਆਪਣੇ ਆਸਣ ਲਾਇਆ ਹੋਇਆ ਹੈ ਇੱਕ ਬਹੁਤ ਹੀ ਸੁੱਕਿਆ ਹੋਇਆ ਸਰੀਰ ਦਾ ਸਾਧੂ ਉੱਥੇ ਮਹਾਰਾਜ ਦੇ ਚਰਨਾਂ 'ਚ ਆਇਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਸੰਸਾਰ ਸੱਤ ਹੈ ਕਿ ਅਸੱਤ ਹੈ ਸੱਚਾ ਹੈ ਕਿ ਝੂਠਾ ਹੈ ਜੇ ਸੱਚਾ ਹੈ ਜਿਹੜੇ ਚਲੇ ਗਏ ਸੰਸਾਰ ਤੋਂ ਉਹ ਮੁੜ ਕੇ ਨਜ਼ਰ ਨਹੀਂ ਆ ਰਹੇ ਜੇ ਝੂਠਾ ਹੈ ਇਹ ਸੰਸਾਰ ਇਸੇ ਤਰ੍ਹਾਂ ਹੈ ਐਵੇਂ ਦੁਨੀਆਂ ਆ ਰਹੀ ਹੈ ਐਵੇਂ ਜਵਾਨੀਆਂ ਕਾਇਮ ਨੇ ਐਵੇਂ ਬੁਢਾਪਾ ਹੈ ਐਵੇਂ ਬਚਪਨ ਹੈ ਉਸੇ ਤਰ੍ਹਾਂ ਨਾਲ ਜੀਵ ਪਸ਼ੂ ਪੰਛੀ ਨੇ ਉਵੇਂ ਦਰਿਆ ਨੇ ਉਵੇਂ ਪਹਾੜ ਨੇ ਉਵੇਂ ਆਹ ਜਮਨਾ ਚੱਲ ਰਹੀ ਹੈ ਨਿਰਣੇ ਕਰਕੇ ਦੱਸੋ ਪਾਤਸ਼ਾਹ ਵੀ ਇਹ ਸੰਸਾਰ ਸੱਤ ਹੈ ਕਿ ਅਸੱਤ ਹੈ ਮਹਾਰਾਜ ਕਹਿੰਦੇ ਸੰਤ ਜੀ ਦੋਵੇਂ ਗੱਲਾਂ ਨਹੀਂ ਬਣਦੀਆਂ ਨਾ ਇਹਨੂੰ ਅਸੀਂ ਸੱਤ ਕਹਿ ਸਕਦੇ ਹਾਂ ਨਾ ਅਸੱਤ ਕਹਿ ਸਕਦੇ ਹਾਂ ਇਹ ਇੱਕ ਪ੍ਰਵਾਹ ਚੱਲ ਰਿਹਾ ਪਹਿਲਾਂ ਇਹ ਹੈ ਨਹੀਂ ਸੀ ਬਾਅਦ ਵਿੱਚ ਇਹਨੇ ਹੋਣਾ ਨਹੀਂ ਕਹੋ ਨਾਨਕ ਜਬ ਖੇਲ ਉਜਾਰਾ ਤਬ ਇੱਕੋ ਇੱਕ ਅਹੰਕਾਰ ਆ ਪਹਿਲਾਂ ਵੀ ਹੈ ਨਹੀਂ ਸੀ ਇਹ ਉਸ ਵੇਲੇ ਨਿਰੰਕਾਰ ਆਪਣੇ ਆਪੇ ਹੀ ਸੀਗਾ ਆਪਣੇ ਤੋਂ ਬਹੁ ਰੂਪ ਧਾਰਨ ਕਰੇ ਉਸਨੇ ਨਿਰੰਕਾਰ ਓਕਾਰ ਹੋਏ ਏਕ ਅੰਕਾਰ ਉਪਾਰ ਸੁਰਾਇਆ ਏਕ ਅੰਕਾਰੋਂ ਸ਼ਬਦ ਪਾਉਣਾ ਓਂਕਾਰ ਓਕਾਰ ਪਾਇਆ ਕੀਤਾ ਸੌ ਏਕੋ ਕਵਾ ਤਿਸਤੇ ਹੋਏ ਲਖ ਦੁਰਗਾ। ਪਰ ਇਹ ਜੇ ਅਸੀਂ ਕਹਿ ਦਈਏ ਤੈਨੂੰ ਸੱਤ ਦੇ ਅਸੱਤ ਦੀ ਗੱਲ ਤੈਨੂੰ ਛੱਡ ਲੈ, ਕਿਉਂਕਿ ਸੱਤ ਤਾਂ ਇਹ ਹੈ ਨਹੀਂ। ਜੇ ਸੱਤ ਹੁੰਦਾ ਤਾਂ ਫਰੀਦਾ ਕਿੱਥੇ ਪੈਂਦੇ ਮਾਪਿਆਂ ਜਿਹਨੇ ਤੂੰ ਜਾਣਿਆ, ਤੈ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣੇ। ਜੇ ਸੱਤ ਹੁੰਦਾ ਤਾਂ ਮਾਂ ਬਾਪ ਵੀ ਇੱਥੇ ਹੁੰਦੇ, ਦਾਦੇ ਪੜਦਾਦੇ ਨਗਰ ਦਾਦੇ ਸਕਰ ਦਾਦੇ ਸਭ ਇੱਥੇ ਹੁੰਦੇ। ਉਹ ਚਲੇ ਗਏ ਨੇ ਇਸ ਕਰਕੇ ਸੱਤ ਨਹੀਂ ਹੈ, ਪਰ ਦਿਸਦਾ ਸੱਤ ਹੈ, ਭੁਲੇਖਾ ਲੱਗ ਰਿਹਾ ਜ਼ਬਰਦਸਤ। ਕਹਿੰਦੇ ਰਾਤ ਨੂੰ ਸੁਪਨਾ ਆਇਆ ਕਦੇ, ਕਹਿੰਦਾ ਹਾਂ ਮਹਾਰਾਜ ਆ ਜਾਂਦੇ। ਤੇ ਸੁਪਨਾ ਜਿਹੜਾ ਹੈ ਦਿਮਾਗ ਦੀ ਸਥਿਤੀ ਹੈ, ਇੱਕ ਚਾਰ ਹਾਲਤਾਂ ਨੇ ਦਿਮਾਗ ਦੀਆਂ। ਇੱਕ ਹੈ ਘੋਗਨੀ ਸੌਂ ਜਾਣਾ ਦਿਮਾਗ ਨੇ, ਲੇਕਿਨ ਉਹਦੇ ਵਿੱਚ ਜਿਹੜਾ ਮੈਂ ਹਾਂ ਉਹ ਜਾਗਦਾ ਰਹਿੰਦਾ, ਉਹ ਨਹੀਂ ਸੌਂਦਾ, ਉਹ ਸਾਕਸ਼ੀ ਹੈ, ਚੇਤਨ ਸਾਕਸ਼ੀ ਹੈ, ਉਹ ਨਹੀਂ ਸੌਂਦਾ, ਉਹਨੂੰ ਨੀਂਦ ਭੁੱਖ ਨਹੀਂ ਹੋਇਆ ਕਰਦੀ। ਸੌਂਦਾ ਕੀ ਹੈ? ਸਰੀਰ ਸੌਂਦਾ, ਦਿਮਾਗ ਸੌਂਦਾ, ਮਸ਼ੀਨ ਹੈ ਇਹ। ਮਸ਼ੀਨ ਦੀ ਕਿਰਿਆ ਹੀ ਐਸੀ ਹੈ, ਇਹਦੀਆਂ ਚਾਰ ਅਵਸਥਾ ਨੇ। ਇੱਕ ਤਾਂ ਹੈ ਘੂਕ ਨੀਂਦ ਵਿੱਚ ਚਲੇ ਜਾਣਾ, ਜਿਹਨੂੰ ਸੁਖੋਪਤ ਕਹਿੰਦੇ ਨੇ, ਉਹਦੇ ਵਿੱਚ ਕੁਛ ਵੀ ਇਸ ਨੂੰ ਗਿਆਨ ਨਹੀਂ ਹੁੰਦਾ, ਲੇਕਿਨ ਸਾਖੀ ਚੇਤਨ ਨੂੰ ਗਿਆਨ ਹੁੰਦਾ ਵੀ ਅੱਜ ਬਹੁਤ ਘੂਕ ਨੀਂਦ ਆਈ ਹੈ, ਇਹਨੂੰ ਕੋਈ ਸੁਪਨਾ ਨਹੀਂ ਆਇਆ। ਉਹ ਗਿਆਨ ਦਿਮਾਗ ਨੂੰ ਦਿੰਦਾ ਜਾਂ ਦਿਮਾਗ ਸਾਵਧਾਨ ਹੁੰਦਾ। ਉਹ ਫਿਰ ਇਹ ਕਹਿੰਦਾ ਜੀਵ ਵੀ ਮੈਂ ਅੱਜ ਬੜਾ ਸੁੱਤਿਆ, ਮੈਨੂੰ ਕੋਈ ਸੁਪਨਾ ਨਹੀਂ ਆਇਆ, ਮੈਂ ਅੱਜ ਬੜਾ ਸੁੱਤਾ। ਉਹ ਕਿਹਨੇ ਦੇਖਿਆ ਵੀ ਸੁਪਨਾ ਨਹੀਂ ਆਇਆ? ਉਹਨੂੰ ਕਿਹਨੇ ਦੇਖਿਆ, ਕੌਣ ਦੇਖ ਰਿਹਾ ਸੀ? ਉਹ ਚੇਤਨ ਸਾਖੀ ਸੀ ਜਿਹੜਾ ਇਹਦਾ ਅਸਲਾਪ ਹੈ, ਅਸਲ ਹੈ, ਆਪਣਾ ਆਪ ਹੈ। ਉਹ ਕਿਉਂਕਿ ਸੌਂਦਾ ਨਹੀਂ, ਉਹਨੂੰ ਨੀਂਦ ਨਹੀਂ, ਭੁੱਖ ਨਹੀਂ ਤੇ ਪਿਆਸ ਨਹੀਂ, ਕੁਛ ਨਹੀਂ ਹੈ, ਉਹ ਸਦਾ ਇੱਕ ਰਸ ਰਹਿਣ ਵਾਲੀ ਜੋਤੀ ਹੈ। ਦੂਸਰੀ ਅਵਸਥਾ ਹੁੰਦੀ ਹੈ ਸੁਪਨੇ ਆਉਣੇ, ਉਹ ਅਵਸਥਾ ਵੀ ਸੱਤ ਲੱਗਦੀ ਹੈ। ਉਹਦੇ ਵਿੱਚ ਕਦੇ ਖੁਸ਼ੀ ਦੀਆਂ ਗੱਲਾਂ ਹੁੰਦੀਆਂ, ਕਦੇ ਗਮੀ ਦੀਆਂ ਹੁੰਦੀਆਂ। ਉਹ ਅਸਰ ਹੁੰਦਾ ਹੈ ਸਰੀਰ ਦੇ ਉੱਤੇ, ਐਸੇ ਸਰੀਰ ਦੇ ਹਰ ਚੀਜ਼ ਦਾ ਅਸਰ ਹੁੰਦਾ, ਸੁਪਨੇ ਦੇ ਖਿਆਲਾਂ ਦਾ ਪ੍ਰਤੱਖ ਅਸਰ ਹੋਇਆ ਕਰਦਾ। ਭੋਗਾਂ ਦੀ ਦੁਨੀਆਂ 'ਚ ਜਾ ਵੜੇ ਪਤਾ ਲੱਗ ਜਾਂਦਾ ਵੀ ਮੈਂ ਭੋਗਾਂ ਦੀ ਦੁਨੀਆਂ 'ਚ ਗਿਆ। ਖਾਣ ਪੀਣ ਦੀ ਦੁਨੀਆਂ 'ਚ ਰਹਿ ਗਏ ਪਤਾ ਲੱਗ ਜਾਂਦਾ। ਡਰ ਦੀ ਦੁਨੀਆਂ 'ਚ ਰਹਿ ਗਿਆ, ਡਰਦਾ ਮਾਰਿਆ ਦਿਲ ਤਖਤਾ ਕਰਦਾ, ਕਈਆਂ ਦਾ ਹਾਰਟ ਫੇਲ ਹੋ ਜਾਂਦਾ ਸੁਪਨੇ 'ਚ, ਇੰਨਾ ਭਿਆਨਕ ਸੁਪਨਾ ਦੇਖਦੇ ਹਾਂ। ਜਾਗਣ ਤੋਂ ਬਾਅਦ ਵੀ ਜਿਹੜਾ ਹਾਰਟ ਹੈ ਬਹੁਤ ਤੇਜ਼ੀ ਨਾਲ ਚੱਲਦਾ, ਨਬਜ਼ ਬਹੁਤ ਤੇਜ਼ੀ ਨਾਲ ਚੱਲਦੀ ਹੈ, ਉਹਦਾ ਅਸਰ ਹੋ ਰਿਹਾ ਸਰੀਰ ਦੇ ਉੱਤੇ। ਉਸ ਵੇਲੇ ਸੁਪਨਾ ਸੱਤ ਲੱਗਦਾ। ਜੇ ਸੁਪਨੇ ਦੇ ਅਸੂਲਾਂ ਨੂੰ ਇਹ ਨਹੀਂ ਮੰਨਦਾ ਤਾਂ ਦੁਖੀ ਹੁੰਦਾ। ਰਾਜਾ ਵੀ ਹੁੰਦਾ, ਸਿਪਾਹੀ ਵੀ ਹੁੰਦੇ ਆ, ਡੰਨ ਦਿੰਦੇ ਨੇ, ਗਲਤੀ ਕਰਦਾ। ਜੇ ਜਿਹੜਾ ਜਾਗਰਤ ਹੈ, ਮਹਾਰਾਜ ਕਹਿੰਦੇ ਵੱਡਾ ਸੁਪਨਾ, ਜਿਹੜੀ ਸੁਖੋ ਇਹਦੇ ਵਿੱਚ ਤੁਰੀਆ ਉਹ ਅਸਲੀ ਬਾਤ ਹੈ। ਚਾਰ ਆਤਮ ਭੂਪਤ ਕੀਏ ਪੁਰੀਆ, ਜਾਗਰਤ ਸੁਪਨ ਸੁਖੋਪਤ ਤੁਰੀਆ, ਆਤਮ ਭੂਪਤ ਕੀਏ ਪੁਰੀਆ। ਆਤਮਾਂ ਦੀਆਂ ਚਾਰ ਪੁਰੀਆਂ ਨੇ ਸਰੀਰ ਦੇ ਅੰਦਰ। ਕਦੇ ਆਤਮਾ ਸੁਖੋਪਤ ਦੇ ਨਾਲ ਰਲ ਕੇ ਦੇਖਦਾ, ਕਦੇ ਆਤਮਾ ਸੁਪਨ ਅਵਸਥਾ ਨੂੰ ਦੇਖਦਾ, ਕਦੇ ਆਤਮਾ ਜਾਗਰਤ ਦੇ ਵਿੱਚ ਸੱਤਾ ਦੇ ਕੇ ਅੱਖਾਂ ਰਾਹੀਂ ਦੇਖਦਾ, ਕੰਨਾਂ ਰਾਹੀਂ ਸੁਣਦਾ, ਕਦੇ ਤਿੰਨਾਂ ਗੁਣਾਂ ਤੋਂ ਉੱਤੇ ਉੱਠ ਕੇ ਆਪਣੇ ਆਪ ਦੇ ਵਿੱਚ ਪਰਮ ਆਨੰਦ 'ਚ ਲੀਨ ਹੋਇਆ ਹੋਇਆ ਗਿਆਨ ਸਰੂਪ ਹੋਇਆ ਹੋਇਆ ਮਾਇਆ ਤੋਂ ਰਹਿਤ ਵਿਚਰਦਾ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪ ਜਾਤ ਨਾ ਦੀ ਸਹੀ ਨਾ ਪਰ ਪੰਛੀ ਪਾਏ। ਦੋ ਪੰਖੇਰੂ ਇਹਦੇ ਉੱਤੇ ਰਹਿੰਦੇ ਆ, ਭਰਮ ਪੈ ਗਿਆ, ਪਤਾ ਨਹੀਂ ਲੱਗਦਾ ਮੈਂ ਕਿਹੜਾ। ਆ ਜਿਹੜਾ ਦੇਖਦਾ ਫਿਰਦਾ ਇਹ ਆ ਕਿ ਜਿਹੜਾ ਇਹਨੂੰ ਦੇਖਦਾ ਉਹ ਆ। ਮਹਾਰਾਜ ਕਹਿਣ ਲੱਗੇ ਗੁਰੂ ਰਮੇਸ਼ ਪਿਤਾ ਕਹਿੰਦੇ ਬੁੱਧੂ ਸ਼ਾਹ, ਜਿਹੜਾ ਤੂੰ ਇਹਨੂੰ ਦੇਖਦਾ ਉਹ ਤੂੰ ਹੈ, ਉਹਨੂੰ ਪਛਾਣ ਲੈ। ਉਹ ਕਦੇ ਦੁਖੀ ਨਹੀਂ ਹੁੰਦਾ, ਉਹ ਸਦਾ ਸਤ ਚਿੱਤ ਆਨੰਦ ਆਪਣਾ ਸੂਖ ਦੇ ਵਿੱਚ ਲੈਂਦਾ। ਤੋ ਮਹਾਰਾਜ ਕਹਿਣ ਲੱਗੇ ਸੰਤ ਜੀ, ਇੱਕ ਸੇਰ ਆਟਾ ਹੋਵੇ ਉਹ ਵੀ ਖਾਧਾ ਜਾਂਦਾ, 100 ਕੁੰਟਲ ਆਟਾ ਹੋਵੇ ਉਹ ਵੀ ਖਾਧਾ ਜਾਂਦਾ, ਉਹ ਥੋੜ੍ਹੇ ਚਿਰ 'ਚ ਖਾ ਹੋ ਜਾਂਦਾ, ਉਹਨੂੰ ਖਾਣ ਵਾਸਤੇ ਬਹੁਤਾ ਚਿਰ ਲੱਗ ਜਾਂਦਾ, ਖਾਧੇ ਦੋਏ ਜਾਂਦੇ। ਇਸੇ ਤਰ੍ਹਾਂ ਦੇ ਨਾਲ ਜਿਹੜਾ ਸੁਪਨਾ ਹੈ ਉਹ ਵੀ ਸੁਪਨਾ ਵੀ ਖਤਮ ਹੋ ਜਾਂਦਾ। ਜਿਹੜਾ ਆਹ ਜੱਗ ਹੈ ਇਹ ਵੱਡਾ ਸੁਪਨਾ ਹੈ, ਇਹ ਵੀ ਖਤਮ ਹੋ ਜਾਂਦਾ। ਮਹਾਰਾਜ ਕਹਿੰਦੇ ਸੁਪਨੇ ਛੇਤੀ ਚਿੱਤ ਮੂਰਖ ਲਾਇਆ, ਇਹਦੀ ਸਮਝ ਵਿੱਚ ਨਹੀਂ ਆਉਂਦੀ ਗੱਲ। ਜੈਸਾ ਸੁਪਨਾ ਰਹਿਣ ਕਾ ਐਸਾ ਇਹ ਸੰਸਾਰ, ਸੁਪਨਾ ਰਹਿਣ ਕਾ ਐਸਾ ਇਹ ਸੰਸਾਰ। ਜੈਸਾ ਸੁਪਨਾ ਰਹਿਣ ਕਾ ਤੈਸਾ ਹੀ ਸੰਸਾਰ, ਸੁਪਨਾ ਰਹਿਣ ਕਾ ਤੈਸਾ ਹੀ ਸੰਸਾਰ। ਮਹਾਰਾਜ ਕਹਿੰਦੇ ਸੰਤ ਜੀ, ਜਿਹਾ ਜਿਹਾ ਰਾਤ ਦਾ ਸੁਪਨਾ ਉਹਾ ਜਿਹਾ ਇਹ ਸੰਸਾਰ। ਇਹ ਨਜ਼ਰ ਆਉਂਦਾ ਸੱਤ, ਮੇਰੇ ਪੁੱਤਰ ਫਲਾਣੇ, ਪੋਤਰੇ ਫਲਾਣੇ, ਮੇਰਾ ਦਾਦਾ ਨਕੜਦਾਸ ਫਲਾਣੀ ਕੁੱਲ ਵਿੱਚੋਂ ਆ, ਕਿਉਂਕਿ ਲੰਮਾ ਸੁਪਨਾ ਇਹ, ਲੇਕਿਨ ਹੈ ਇਹ ਵੀ ਸੁਪਨਾ। ਇੱਕ ਵਾਰੀ ਇੱਥੋਂ ਚਲੇ ਗਏ, ਮੁੜ ਕੇ ਮੇਲ ਨਹੀਂ ਹੁੰਦਾ ਕਿਸੇ ਦਾ, ਠਹਿਰਨ ਦਾ ਥਾਂ ਨਹੀਂ ਹੈ, ਇਹ ਇੱਕ ਸੁਪਨੇ ਵਰਗੀ ਚੀਜ਼ ਹੈ। ਲੇਕਿਨ ਇਹ ਸੱਤ ਲੱਗਦਾ, ਹੈਰਾਨੀ ਇਸ ਗੱਲ ਦੀ ਹੈ, ਬਿਲਕੁਲ ਸੱਤ ਲੱਗ। ਇੱਕ ਰਾਜਾ 4 ਦਿਨ 4 ਰਾਤਾਂ ਯੁੱਧ ਕਰੀ ਗਿਆ, ਸੌਣ ਨੂੰ ਨਾ ਸਮਾਂ ਮਿਲਿਆ,
ਅਖੀਰ ਲੜਾਈ ਫਤਿਹ ਕਰ ਲਈ। ਥੱਕ ਕੇ ਚੂਰ ਹੋ ਗਿਆ, ਆਪਣੇ ਵਜ਼ੀਰ ਨੂੰ ਬੁਲਾਇਆ, ਕਹਿੰਦਾ ਦੇਖੋ ਵਜ਼ੀਰ ਸਾਹਿਬ, ਲੜਾਈ ਤਾਂ ਲਈ ਜਿੱਤ, ਹੁਣ ਜਿਹੜੇ ਇਨਾਮ ਕਰਾਮ ਦੇਣੇ ਨੇ ਉਹ ਮੈਂ ਸੌਣਾ ਹੈ, ਜਦ ਮੈਂ ਜਾਗੂੰਗਾ ਆਪਣੇ ਆਪ ਫੇਰ ਦੇਵਾਂਗੇ, ਕਾਲੀ ਨਾ ਕਰਿਓ, ਖੜਕਾ ਨਾ ਹੋਣ ਦਿਓ ਮੇਰੇ ਆਲੇ ਦੁਆਲੇ, ਮੈਂ ਜੀ ਭਰ ਕੇ ਸੌਣਾ ਚਾਹੁੰਦਾ। ਹਾਂ ਇੱਕ ਗੱਲ ਯਾਦ ਰੱਖ ਲਓ, ਜੇ ਮੈਨੂੰ ਕਿਸੇ ਨੇ ਜਗਾਇਆ ਮੈਂ ਉਹਨੂੰ ਸਜਾਏ ਮੌਤ ਦਊਂਗਾ। ਸਾਰੇ ਡਰ ਗਏ। ਦੂਜੇ ਪਾਸੇ ਕੀ ਹੋਇਆ, ਰਾਜਾ ਜਾ ਕੇ ਆਪਣੇ ਬੈਡਰੂਮਾਂ 'ਚ ਸੌਂ ਗਿਆ, ਮਹਿਲਾਂ ਚਲਿਆ ਗਿਆ, ਜ਼ਬਰਦਸਤ ਪੈਰੇ ਲਾ ਕੇ ਵੀ ਕੋਈ ਖੜਕਾ ਨਾ ਹੋਵੇ। ਦੂਜੇ ਪਾਸੇ ਉਸਦਾ ਰਾਜਕੁਮਾਰ ਜ਼ਖਮੀ ਹੋਇਆ ਹੋਇਆ, ਜ਼ੇਰੇ ਇਲਾਜ ਹੈ, ਲੇਕਿਨ ਇਲਾਜ ਕੋਈ ਨਾ ਹੋ ਸਕਿਆ ਅਤੇ ਉਹ ਚੜ੍ਹਾਈ ਕਰ ਗਿਆ। ਉਸ ਵੇਲੇ ਮਹਿਲਾਂ 'ਚ ਰਾਣੀਆਂ ਵਗੈਰਾ ਕੁਰਹਾਮ ਮਚਾਤਾ, ਰੋਣਾ ਪਿੱਟਣਾ ਸ਼ੁਰੂ ਹੋ ਗਿਆ ਅਤੇ ਕਹਿਣ ਲੱਗੀਆਂ ਰਾਜੇ ਨੂੰ ਜਗਾਓ, ਪਤਾ ਦੇਵੋ, ਲੇਕਿਨ ਕੋਈ ਬੰਦਾ ਵੀ ਨੇੜੇ ਨਾ ਜਾਵੇ। ਕਹਿੰਦੇ ਕੱਲ੍ਹ ਨੂੰ ਸਹੀ, ਅੱਜ ਬਰਫ਼ 'ਚ ਰੱਖ ਦਿਓ। ਠੰਡੀਆਂ ਥਾਵਾਂ 'ਤੇ ਰੱਖ ਦਿੱਤਾ। ਦੂਸਰਾ ਦਿਨ ਲੰਘ ਗਿਆ, ਰਾਜੇ ਨੂੰ ਜਾਗ ਨਾ ਆਈ। ਇਸੇ ਤਰ੍ਹਾਂ ਤੀਸਰਾ ਲੰਘ ਗਿਆ, ਚੌਥਾ ਲੰਘ ਗਿਆ। ਉਸ ਵੇਲੇ ਸਾਰਿਆਂ ਨੇ ਮਸ਼ਵਰਾ ਕਰਿਆ, ਵੱਡੇ ਵਜ਼ੀਰ ਨੂੰ ਕਿਹਾ ਕਿ ਮਹਾਰਾਜ ਤੁਸੀਂ ਰਾਜੇ ਨੂੰ ਜਗਾ ਸਕਦੇ ਹੋ, ਆਪ ਜਗਾਓ, ਬਾਕੀ ਉਹ ਸਜਾਏ ਮੌਤ ਦੇਵੇਗਾ, ਅਸੀਂ ਸਾਰੇ ਤਿਆਰ ਹਾਂ, ਵੀ ਸਾਨੂੰ ਸਾਰਿਆਂ ਨੂੰ ਦੇ ਦਿਓ, ਕਿਉਂਕਿ ਸਿਚੁਏਸ਼ਨ ਐਸੀ ਹੋ ਗਈ ਸੀ ਕਿ ਜਗਾਏ ਬਗੈਰ ਸਰਦਾ ਨਹੀਂ ਸੀ। ਉਸੇ ਵੇਲੇ ਗਿਆ ਵਜ਼ੀਰ, ਵਜ਼ੀਰ ਨੇ ਜਾ ਕੇ ਰਾਜੇ ਨੂੰ ਹੌਲੀ ਹੌਲੀ ਆਵਾਜ਼ਾਂ ਦੇ ਕੇ, ਚਰਨਾਂ 'ਤੇ ਹੱਥ ਲਾ ਕੇ ਹੌਲੀ ਹੌਲੀ ਜਗਾ ਲਿਆ। ਰਾਜਾ ਜਦ ਉੱਠਿਆ, ਉੱਠਦਾ ਹੀ ਰੋਣ ਲੱਗ ਗਿਆ, ਬਹੁਤ ਰੋਇਆ, ਬਹੁਤ ਰੋਇਆ। ਵਜ਼ੀਰ ਨੇ ਸਮਝਿਆ ਕਿ ਸ਼ਾਇਦ ਇਹਨੂੰ ਪਤਾ ਲੱਗ ਗਿਆ ਕਿ ਰਾਜਕੁਮਾਰ ਚੜ੍ਹਾਈ ਕਰ ਗਿਆ। ਉਸ ਵੇਲੇ ਜਦ ਆਪ ਚੁੱਪ ਨਹੀਂ ਕਰਦੇ ਕਿ ਮਹਾਰਾਜ ਆਪ ਧੀਰਜ ਕਰੋ, ਇੰਨਾ ਨਾ ਰਹੋ, ਠੀਕ ਹੈ, ਲੜਾਈ ਹੋ ਰਹੀ ਸੀ ਅਤੇ ਉਹਦੇ ਵਿੱਚ ਰਾਜਕੁਮਾਰ ਜ਼ਖਮੀ ਹੋ ਗਿਆ, ਆਪ ਆਰਾਮ ਕਰਨ ਲੱਗੇ ਹੋ ਅਤੇ ਉਹ ਚੜ੍ਹਾਈ ਕਰ ਗਿਆ। ਕਹਿਣ ਲੱਗਿਆ ਵਜ਼ੀਰ ਸਾਹਿਬ, ਮੈਂ ਇਸ ਗੱਲ ਨੂੰ ਨਹੀਂ ਰੋ ਰਿਹਾ, ਮੇਰੇ ਚਾਰ ਪੁੱਤਰ ਚੜ੍ਹਾਈ ਕਰ ਗਏ ਹੁਣੇ ਹੀ ਜਾਂ ਤੁਸੀਂ ਮੈਨੂੰ ਜਗਾਇਆ। ਮੈਂ ਬਹੁਤ ਆਨੰਦ ਦੇ ਵਿੱਚ ਸੀ, ਵੱਡਾ ਭਾਰੀ ਦੁਨੀਆ ਦਾ ਰਾਜ ਮੈਂ ਕਰ ਰਿਹਾ ਸੀ, ਪਦਮਨੀ ਰਾਣੀਆਂ ਮੇਰੀਆਂ ਰਾਣੀਆਂ ਸਨ, ਇੱਕ ਤੋਂ ਇੱਕ ਸੁਸਨ ਦੇ ਵਿੱਚ, ਇੱਕ ਦੂਜੇ ਨਾਲੋਂ ਚੜ੍ਹਦੀ ਤੋਂ ਚੜ੍ਹਦੀ ਸੀ। ਚਾਰ ਪੁੱਤਰ ਐਸੇ ਜੈਸੇ ਖਾਸੇ ਰੱਬ ਨੇ ਬਣਾਏ ਹੋਣ, ਬੜੇ ਹੀ ਪਿਆਰੇ, ਮੇਰੇ ਨਾਲ ਪਿਆਰ ਕਰ ਰਹੇ ਨੇ ਅਤੇ ਤੈਂ ਮੈਨੂੰ ਆ ਕੇ ਜਗਾ ਤਾ। ਮਹਾਰਾਜ ਉਹ ਤਾਂ ਸੁਪਨਾ ਸੀ, ਕਹਿੰਦੇ ਇਹ ਕੀ ਹੈ, ਇਹ ਨਹੀਂ ਸੁਪਨਾ, ਉਹ ਵੀ ਸੁਪਨਾ ਸੀ, ਇਹ ਵੀ ਸੁਪਨਾ। ਤੋ ਮਹਾਰਾਜ ਕਹਿੰਦੇ, ਫਕੀਰ ਸਾਈਂ, ਸੰਤ ਜੀ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਇਹ ਕੁਛ ਵੀ ਨਹੀਂ ਹੋ ਰਿਹਾ, ਕਿ ਜਾਦੂ ਦਾ ਖੇਲ ਹੋ ਰਿਹਾ, ਅਸਲੀਅਤ ਨਹੀਂ ਹੈ, ਉਹ ਲੰਮਾ ਖੇਲ ਹੈ, ਕਰੋੜਾਂ ਅਰਬਾਂ ਖਰਬਾਂ ਸਾਲਾਂ ਦਾ, ਸਾਨੂੰ ਲੱਗਦਾ ਹੈ ਪਤਾ ਨਹੀਂ ਇੱਕ ਸੈਕਿੰਡ ਦਾ, ਕਣੀ ਦੋ ਸੈਕਿੰਡ ਦਾ, ਉਹ ਮਾਇਆ ਦੇ ਅਸਰ ਕਰਕੇ ਸਾਨੂੰ ਬਹੁਤ ਲੰਮਾ ਲੱਗ ਰਿਹਾ। ਮਹਾਰਾਜ ਕਹਿੰਦੇ, ਪਿਆਰਿਓ, ਇਹ ਤਾਂ ਅਸਲੀਅਤ ਹੈ ਨਹੀਂ ਸੰਸਾਰ ਦੀ, ਇਹਦੀ ਕੋਈ ਅਸਲੀਅਤ ਨਹੀਂ ਹੈ। ਇਹਦੀ ਅਸਲੀਅਤ ਜੋ ਹੈ, ਮਹਾਰਾਜ ਕਹਿੰਦੇ, ਚੀਜ਼ ਹੈ ਨਹੀਂ, ਕੇਵਲ ਨਜ਼ਰ ਆਉਂਦੀ ਹੈ, ਛੋਈ ਜਾਂਦੀ ਹੈ, ਫਾਸਲੇ ਮਿਣੇ ਹੋਏ ਨੇ, ਸੂਰਜ ਘੁੰਮ ਦੇ ਆਲੇ ਦੁਆਲੇ ਘੁੰਮ ਰਹੇ ਨੇ ਗ੍ਰਹਿ, ਉਹਨਾਂ ਦੀਆਂ ਚਾਲਾਂ ਨਾਪੀਆਂ ਹੋਈਆਂ ਨੇ, ਸਭ ਕੁਛ ਹੈ, ਲੇਕਿਨ ਅਸਲੀਅਤ ਨਹੀਂ ਹੈ ਸਾਰੀ ਦੀ ਸਾਰੀ, ਇਹਦਾ ਕੋਈ ਵਜੂਦ ਨਹੀਂ ਹੈ, ਇਹ ਕੇਵਲ ਮਾਇਆ ਨੇ ਜ਼ਬਰਦਸਤ ਇਸ ਜੀਵ ਦੇ ਉੱਤੇ ਇੱਕ ਜਾਦੂ ਫੈਲਾ ਦਿੱਤਾ, ਐ ਫਰਮਾਨ ਕਰਦੇ ਨੇ। ਇਹ ਜਗ ਤੂੰ ਇਹਦਾ ਪਹਾੜ ਸੱਚਾ ਕਾਤੋਂ ਮੰਨ ਲੈ, ਇਹ ਜਗ ਤੂੰ ਇਹਦਾ ਪਹਾੜ ਸੱਚਾ ਕਾਤੋਂ ਮੰਨ ਲੈ, ਜਗ ਤੂੰ ਮਾਲ ਸੱਚਾ ਕਾਤੋਂ ਮੰਨ ਲੈ, ਇਹ ਜਗ ਤੂੰ ਮਾਲ ਸੱਚਾ ਕਾਤੋਂ ਮੰਨ ਲੈ, ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਇਹ ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਇਹ ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਇਹ ਸੰਸਾਰ ਦੀ ਸੱਤਤਾ ਕੋਈ ਨਹੀਂ ਹੈ। ਪਤਾ ਨਹੀਂ ਕਿੰਨਾ ਜੋ ਅਸੀਂ ਟਾਈਮ ਗਿਣਦੇ ਹਾਂ ਇੰਨਾ ਹੈ ਜਾਂ ਨਹੀਂ ਹੈ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਬਗਦਾਦ ਚ ਗਏ ਹੋਏ ਨੇ, ਉੱਥੇ ਆਪਦੇ ਮੁਖਾਰਬਿੰਦ ਤੋਂ ਫਰਮਾਨ ਹੋਇਆ, ਪਾਤਾਲਾਂ ਪਾਤਾ ਲੱਖ ਆਗਾਸਾਂ ਆਗਾਸ ਓੜ ਕੋੜ ਫਾਲ ਤਕੇ ਵੇਦ ਕਹਿਣ ਇੱਕ ਵਾਰ ਸਹਿਸ ਅਠਾਰਾ ਕਹਿਣ ਕਤੇਬਾਂ ਅਸਲੂ ਇੱਕ ਤਾਰ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਆਪ ਦਜਲਾ ਫਰਾਤ ਦਰਿਆ ਹੈ ਬਗਦਾਦ ਦਾ, ਉਹਦੇ ਵਿੱਚ ਇਸ਼ਨਾਨ ਕਰ ਰਹੇ ਸੀ। ਕੋਲੇ ਇੱਕ ਹਿੰਦੁਸਤਾਨ ਤੋਂ ਗਿਆ ਹੋਇਆ ਪੀਰ ਦਸਤਗੀਰ ਦਾ ਮਰੀਦ, ਬੜੀ ਸੋਝੀ ਵਾਲਾ, ਉਹ ਵੀ ਇਸ਼ਨਾਨ ਕਰ ਰਿਹਾ। ਮਨ ਚ ਗੁੱਸਾ ਖਾਧਾ, ਕਹਿੰਦਾ ਇਹ ਕਾਫਰ ਹੈ, ਕਾਫਰ ਆ ਗਿਆ ਇਸਲਾਮ ਦੀ ਜੋ ਹਾਈਐਸਟ ਸੀਟ ਹੈ, ਜਿਵੇਂ ਅਸੀਂ ਮੰਨਦੇ ਹਾਂ ਅਕਾਲ ਤਖ਼ਤ ਨੂੰ, ਹੈ ਤਾਂ ਸਾਰੇ ਹੀ ਗੁਰੂ ਦੇ ਤਖ਼ਤ ਜਿਹੜੇ ਨੇ ਘੱਟ ਕੋਈ ਵੀ ਨਹੀਂ ਹੈ, ਮਨੌਤ ਹੋਇਆ ਕਰਦੀ ਆਪਦੀ। ਇਸੇ ਤਰ੍ਹਾਂ ਉਹਨਾਂ ਦੇ ਮੱਕਾ ਵੀ ਘੱਟ ਨਹੀਂ ਸੀ, ਮਦੀਨਾ ਵੀ ਘੱਟ ਨਹੀਂ ਸੀ, ਅਤੇ ਬਗਦਾਦ ਨੂੰ ਉੱਚੀ ਸੀਟ ਮੰਨਿਆ ਜਾਇਆ ਕਰਦਾ ਸੀ ਕਿਉਂਕਿ ਉੱਥੇ ਖਲੀਫਾ ਰਹਿੰਦਾ ਸੀ। ਫਿਰ ਕੀ ਦੇਖਦੇ ਹੈ ਕਿ ਥੋੜ੍ਹੀ ਦੇਰ ਤੋਂ ਬਾਅਦ ਸਰੋਦ ਵੱਜਣੀ ਸ਼ੁਰੂ ਹੋ ਗਈ, ਰਬਾਬ ਵੱਜਣੀ, ਅਤੇ ਗੁਰੂ ਨਾਨਕ ਦੇ ਪਿਆਰੇ ਗਲੇ ਤੋਂ ਕੀਰਤਨ ਸ਼ੁਰੂ ਹੋ ਗਿਆ। ਇੱਕ ਧੁਨ ਉੱਠੀ ਇਸ ਤਰ੍ਹਾਂ ਦੀ ਤੂੰ ਤੂੰ ਮੋਏ ਨਾ ਤੂੰ ਮੋਏ ਨਾ ਮੋਏ ਨਾ ਘੱਟ 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 ਤੂੰ ਹੀ ਦੀ ਧੁਨ ਉੱਠੀ ਹਵਾ ਵਿੱਚ ਫੈਲ ਗਈ ਜਿੱਥੇ ਤੱਕ ਆਵਾਜ਼ ਗਈ ਸ਼ਾਂਤੀ ਉਹ ਸ਼ਾਂਤੀ ਵਰਤੀ ਉਹ ਵੀ ਸੁਣਦਾ ਰਿਹਾ ਕਹਿਣ ਲੱਗਿਆ ਪੀਰ ਤਾਂ ਪਹੁੰਚਿਆ ਹੋਇਆ ਪਰ ਕੁਫਰ ਬੋਲਦਾ ਝੂਠ ਬੋਲਦਾ ਪੀਰ ਜੋ ਹੈ ਇਹ ਮੰਜ਼ਲਾਂ ਪੂਰੀਆਂ ਇਹਨੇ ਤੈਅ ਕਰੀਆਂ ਲੱਗਦੀਆਂ ਕਿਉਂਕਿ ਸੱਤ ਮੰਜ਼ਲਾਂ ਹੁੰਦੀਆਂ ਨੇ ਸੱਤ ਭੂਮਿਕਾ ਹੋਇਆ ਕਰਦੀਆਂ ਨੇ ਸੋ ਸੱਤ ਬਾਦੀਆਂ ਇਸਲਾਮ ਵਾਲੇ ਗਿਣਦੇ ਨੇ ਬੋਧੀ ਵੀ ਸੱਤ ਮੰਜ਼ਲਾਂ ਗਿਣਦੇ ਨੇ ਆਪਣਾ ਆਪਣਾ ਸਾਹਿਬ ਈਸਾਈ ਵੀ ਮੰਨਦੇ ਨੇ ਕਿਉਂਕਿ ਅੰਦਰਲੀਆਂ ਜਿਹਨਾਂ ਨੇ ਖੋਜਾਂ ਕਰੀਆਂ ਉਹਨਾਂ ਨੇ ਬਾਉਂਡਰੀਜ਼ ਬਣਾਈਆਂ ਹੋਈਆਂ ਨੇ ਸਾਡੇ ਯੋਗੀ ਵੀ ਇਹ ਸੱਤ ਚੱਕਰ ਗਿਣਦੇ ਨੇ ਉਹ ਅਵਸਥਾ ਹੋਇਆ ਕਰਦੀ ਹੈ ਵੀ ਕਿੱਥੇ ਪਹੁੰਚ ਗਿਆ ਪਹਿਲੀ ਜੋ ਅਵਸਥਾ ਇਸਲਾਮ ਦੀ ਹੈ ਉਹ ਹੈ ਬਾਦੀਏ ਤਲਾਸ਼ ਕਰਨਾ ਬਾਬਾ ਫਰੀਦ ਨੇ ਮਹਾਰਾਜ ਜੀ ਕਹਿੰਦੇ ਵੀ ਉਹਨੇ 34 ਸਾਲ 35 ਸਾਲ ਤਲਾਸ਼ ਕਰੀ 24 ਤੇ 14 38 ਸਾਲ ਤਲਾਸ਼ ਕਰੀ ਤਲਾਸ਼ ਕਰਦੇ ਕਰਦੇ ਉਹ ਚੀਜ਼ ਨਾਲ ਪਿਆਰ ਪੈ ਜਾਇਆ ਕਰਦਾ ਤਾਂ ਹੀ ਤਲਾਸ਼ ਹੁੰਦੀ ਹੈ ਉਹਨੂੰ ਵਾਦੀਏ ਇਸ਼ਕ ਕਹਿੰਦੇ ਨੇ ਇਸ਼ਕ ਦੇ ਵਿੱਚ ਮੰਗਣਾ ਕੁਛ ਨਹੀਂ ਆਪਣਾ ਸਭ ਕੁਛ ਕੁਰਬਾਨ ਕਰ ਦੇਣਾ ਇਹ ਵਾਦੀਏ ਇਸ਼ਕ ਦੀ ਹੱਦ ਹੋਇਆ ਕਰਦੀ ਹੈ ਜਦੋਂ ਬਾਬੇ ਫਰੀਦ ਨੂੰ ਭੇਜਿਆ ਵੀ ਗਿਆ ਬਾਬਾ ਫਰੀਦ ਅੱਗ ਬੁਝ ਗਈ ਉਸ ਵੇਲੇ ਬੇਸ਼ਵਾ ਦੇ ਘਰ ਦੀਵਾ ਮੱਚਦਾ ਸੀ ਬਾਕੀ ਸਾਰੇ ਸੁੱਤੇ ਪਏ ਸੀ ਜਾ ਕੇ ਇਲਤਜਾ ਕੀਤੀ ਬੇਨਤੀ ਕੀਤੀ ਬੀਬੀ ਮੈਨੂੰ ਬੜਾ ਕੰਮ ਹੈ ਇੱਕ ਅੱਗ ਦਾ ਮੈਨੂੰ ਟੁਕੜਾ ਦੇ ਦੇ ਬਾਬਾ ਮੁਫ਼ਤ ਨਹੀਂ ਮਿਲਣਾ ਸਰੀਰ ਦਾ ਕੋਈ ਅੰਗ ਦੇਣਾ ਪਏਗਾ ਕਹਿਣ ਲੱਗਿਆ ਬੀਬਾ ਹਰ ਹੀਰਿਆਂ ਦੀ ਕੋਠੜੀ ਕਹਿੰਦੇ ਹਰੇ ਜਿਹੜਾ ਪਰਮੇਸ਼ਵਰ ਦਾ ਨਾਮ ਹੈ ਉਹ ਤਾਂ ਇੰਨਾ ਮੁੱਲ ਹੈ, ਇਹਦੇ ਮੁਕਾਬਲੇ ਦੇ ਉੱਤੇ ਤਨ ਗੰਦ ਕੀ ਖਾਣ, ਇਹ ਤਾਂ ਕੋਈ ਵੈਲਿਊ ਨਹੀਂ ਰੱਖਦਾ। ਸਿਰ ਦਿੱਤੀਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ, ਕਹਿੰਦੀ ਅੱਖ ਦਾ ਡੇਲਾ ਦੇ। ਇਹ ਜੋ ਸੀ ਇਹ ਪਿਆਰ ਦੀ ਆਖਰੀ ਹੱਦ ਸੀ, ਜੇ ਤਾਂ ਪ੍ਰੇਮ ਖੇਲਣ ਘਰ ਚਾਹੋ ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਨਾ ਕੀ ਜੈ। ਇਹ ਵਾਦੀਏ ਇਸ਼ਕ ਜਿਹੜਾ ਹੈ ਤਲਾਸ਼ ਹੈ, ਇਹ ਜੁਆਇੰਟ ਨੇ ਦੋਨੇ, ਪਿਆਰ ਕਰਕੇ ਤੋਂ ਟੋਲਦਾ। ਜੇ ਪਿਆਰ ਨਾ ਹੋਵੇ ਆਪਾਂ ਕਿੰਨਾ ਕੁ ਟੋਲਦੇ ਹਾਂ ਰੱਬ ਨੂੰ, ਸਾਡਾ ਪਿਆਰ ਹੀ ਨਹੀਂ। ਅਸੀਂ ਤਾਂ ਪਹਿਲੀ ਵਾਦੀ 'ਚ ਵੀ ਅਜੇ ਦਾਖਲ ਨਹੀਂ ਹੋਏ, ਅੰਮ੍ਰਿਤ ਛਕ ਲਿਆ, ਸਿੰਘ ਬਣ ਗਏ, ਖਾਲਸਾ ਆਪਣੇ ਪਿੱਛੇ ਲਾ ਲਿਆ, ਬਿਲਕੁਲ ਹਨੇਰੇ 'ਚ ਪਤਾ ਹੀ ਨਹੀਂ ਹੈ। ਬਈ ਜਿਹੜੀ ਚੀਜ਼ ਨੂੰ ਟੋਲਣ ਵਾਸਤੇ ਅਸੀਂ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਉਹ ਤਾਂ ਧਿਆਨ 'ਚ ਨਹੀਂ ਹੈ ਸਾਡੇ, ਐਵੇਂ ਹੀ ਬਣ ਕੇ ਬਹਿ ਗਏ। ਆਪੇ ਹੀ ਨਾਂ ਲਾ ਲਿਆ, ਬ੍ਰਹਮ ਗਿਆਨੀ ਸੰਤ ਭਾਈ ਸਾਹਿਬ ਗੁਰਮੁਖ, ਉਹ ਲੰਘਿਆ ਨਹੀਂ ਅਜੇ ਉੱਥੋਂ ਦੀ। ਜਿਹੜੇ ਵਾਦੀਏ ਇਸ਼ਕ ਵਿੱਚ ਹੀ ਲੰਘਦੇ ਨੇ, ਮਹਾਰਾਜ ਕਹਿੰਦੇ ਪਿਆਰੇ ਆ ਜੇ ਤਾਂ ਲੰਘਣਾ ਤਾਂ ਸੁਣ ਲੈ, ਜੇ ਤਾਂ ਉਹ ਪ੍ਰੇਮ ਖੇਲਣ ਘਰ ਚਾਹੋ ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਲ ਨਾ ਕੀ। ਉਹ ਇੰਨਾ ਸਖਾਲਾ ਨਹੀਂ ਹੈ, ਡੇਰਾ ਨਹੀਂ ਜਿੰਦੇ ਸਿੱਧੋਂ ਪਰੇ ਹੈ ਪ੍ਰੇਮ, ਡੇਰਾ ਨਹੀਂ ਜਿੰਦੇ ਸਿੱਧੋਂ ਪਰੇ ਹੈ ਪ੍ਰੇਮ ਵਾਲਾ, ਮਾਰਗ ਪੈਰ ਤਰੀ ਜੈ ਸਿਰ ਦੀ ਜੈ ਜੈ। ਵਾਦੀਏ ਇਸ਼ਕ ਨੇੜੇ ਨਹੀਂ ਆਏ ਦੇ, ਕਹਿੰਦੇ ਬਹੁਤ ਪਰੇ ਹੈ। ਤਲਾਸ਼ ਤੇ ਇਸ਼ਕ ਦੀਆਂ ਦੋ ਮੰਜ਼ਲਾਂ ਬਾਬੇ ਫਰੀਦ ਨੇ ਤੈਅ ਕਰ ਲਈਆਂ, ਅੱਖ ਦਾ ਡੇਲਾ ਦੇ ਤਾ ਤੇ ਅੱਗ ਲੈ ਆਏ। ਸੋ ਤੀਸਰੀ ਜੋ ਮੰਜ਼ਿਲ ਹੁੰਦੀ ਹੈ ਮਾਰਫਤ ਦੀ ਮੰਜ਼ਿਲ ਹੋਇਆ ਕਰਦੀ ਹੈ, ਉਹ ਜਾਣ ਜਾਂਦਾ ਵੀ ਵਾਹਿਗੁਰੂ ਸਾਰੇ ਹੈ, ਲੇਕਿਨ ਅਜੇ ਪ੍ਰਾਪਤੀ ਕੋਈ ਨਹੀਂ ਹੋਈ ਹੁੰਦੀ, ਮੈਂਟਲੀ ਜਾਣ ਜਾਂਦਾ। ਕਦੇ ਦੁਨੀਆਂ ਦੇ ਵਿੱਚ ਰਹਿੰਦਾ, ਕਦੇ ਮੈਂਟਲ ਸਫੀਅਰ ਚਲਾ ਜਾਂਦਾ, ਕਦੇ ਆਤਮਕ ਸਫੀਅਰ ਚਲਾ ਜਾਂਦਾ, ਕਦੇ ਦੁਨਿਆਵੀ ਸਫੀਅਰ, ਬੁੱਧੀ ਮੰਡਲ ਚ ਆ ਜਾਂਦਾ ਹੈ, ਟਿਕਾ ਨਹੀਂ ਅਜੇ ਹੋਇਆ, ਕਹਿੰਦਾ ਸਮਾਧੀ ਵਿੱਚ ਜਾਂਦਾ ਉਹ ਮਾਰਫਤ ਵਿੱਚ, ਦੁਨੀਆਦਾਰੀ ਵੇਲੇ ਉਹ ਦੁਨੀਆਦਾਰੀ ਦੇ ਵਿਰਤੀ ਚ ਆ ਜਾਂਦਾ। ਸੋ ਤੀਸਰੀ ਮੰਜ਼ਿਲ ਹੋਇਆ ਕਰਦੀ ਹੈ ਬਾਦੀਏ ਮਾਰਫਤ, ਚੌਥੀ ਹੋਇਆ ਕਰਦੀ ਹੈ ਉਹਦੇ ਵਿੱਚ ਪਿਆਰ ਦੇ ਵਿੱਚ ਲੀਨ ਹੋ ਕੇ ਬੜੀ ਬੜੀ ਦੇਰ ਤੱਕ ਬੈਠਾ ਰਹਿੰਦਾ, ਛੇ ਛੇ ਅੱਠ ਅੱਠ ਦਸ ਦਸ ਘੰਟੇ, ਅਤੇ ਉਹਦੇ ਵਿੱਚੋਂ ਆਨੰਦ ਮਿਲਦਾ ਉਸਨੂੰ ਜਿਸ ਨੂੰ ਗੁਰੂ ਸਾਹਿਬ ਨੇ ਐਸਾ ਫਰਮਾਨ ਕੀਤਾ। ਸਹਿਜ ਸਮਾਧ ਲਗੀ ਲਿਵੇ ਅੰਤਰ ਸੋਰਾ ਸੋਈ ਜਾਣੈ, ਸਮਾਧ ਲਗੀ ਲਿਵੇ ਅੰਤਰ ਸੋਰਾ ਸੋਈ ਜਾਣੈ, ਸਹਿਜ ਸਵਾਦ ਲਗੀ ਲਵੇ ਅੰਦਰ ਸੋਈ ਜਾਣੈ, ਸਹਿਜ ਸਵਾਦ ਲਗੀ ਲਵੇ ਅੰਦਰ ਸੋਰਾ ਸੋਈ ਜਾਣੈ, ਨਾ ਟਾਈਮ ਹੁੰਦਾ ਨਾ ਸਪੇਸ ਹੁੰਦੀ ਹੈ, ਘੜੀਆਂ ਖੜ ਜਾਂਦੀਆਂ ਨੇ, ਫੁਰਨੇ ਰੁਕ ਜਾਂਦੇ ਨੇ, ਕੋਈ ਟਾਈਮ ਨਹੀਂ ਹੋਇਆ ਕਰਦਾ, ਸੰਸਾਰ ਦੇ ਵਿੱਚ ਟਾਈਮ ਲੰਘ ਰਿਹਾ ਹੁੰਦਾ। ਸੋ ਇਹਨੂੰ ਬਾਦੀਏ ਮਹਿਵਤ ਕਹਿੰਦੇ ਨੇ, ਸਮਾਧੀ ਲੱਗੀ ਰਹਿਣੀ ਇਹਦੇ ਉੱਪਰ ਹੋਇਆ ਕਰਦੀ ਹੈ। ਸਮਾਧੀਏ ਬਾਦੀਏ ਬਹਿਦੀਅਤ, ਵੈਦੀਅਤ ਦੇ ਵਿੱਚ ਆਪਣਾ ਆਪਾ ਆਪਣੀ ਹਉਮੈ ਭਾਵ ਖਤਮ ਹੋ ਜਾਂਦਾ ਹੈ ਅਤੇ ਰੱਬ ਦੇ ਵਿੱਚ ਲੀਨ ਹੋ ਜਾਂਦਾ। ਲੇਕਿਨ ਅਜੇ ਸੁਰਤ ਜਿਹੜੀ ਹੈ ਉਹ ਭਾਵੇਂ ਕਿੰਨੀ ਨਿਰਮਲ ਅਤੇ ਸਵੱਛ ਹੋ ਜਾਂਦੀ ਹੈ, ਇਹ ਜਿਹੜੀ ਮੈਲੀ ਸੁਰਤ ਹੈ ਜਿਹਨੂੰ ਹਉਮਿਆਂ ਦੀ ਸੁਰਤ ਕਹਿੰਦੇ ਨੇ, ਜਿਹੜੀ ਇਹ ਕਹਿੰਦੀ ਆ ਮੇਰਾ ਪੁੱਤਰ ਹੈ, ਮੇਰੀ ਧੀ ਹੈ, ਮੇਰਾ ਘਰ ਹੈ, ਮੇਰੀ ਜਾਤ ਹੈ, ਮੈਂ ਗੋਰਾ, ਮੈਂ ਕਾਲਾ, ਮੈਂ ਗਰੀਬ ਹਾਂ, ਮੈਂ ਅਮੀਰ ਹਾਂ, ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਭਾਰਤੀ ਹਾਂ, ਮੈਂ ਹਿੰਦੀ ਹਾਂ, ਮੈਂ ਪਾਕਿਸਤਾਨੀ ਹਾਂ, ਇਹ ਬੁੱਧ ਮਹਾਰਾਜ ਕਹਿੰਦੇ ਨਾਸ਼ ਹੋ ਜਾਣੀ ਚਾਹੀਦੀ ਹੈ, ਇਹ ਕਿਸੇ ਕੰਮ ਦੀ ਨਹੀਂ ਹੈ, ਇਹ ਜੀਵ ਨੂੰ ਵਾਰ ਵਾਰ ਫਸਾਉਂਦੀ ਹੈ, ਫਰਮਾਨ ਕਰਦੇ ਨੇ। ਮਨ ਭੁੱਲਿਆ ਮੈਂ ਸੁਰਤ ਵਿਸਾਰ, ਭੁੱਲਿਆ ਮੈਂ ਸੁਰਤ ਵਿਸਾਰ, ਮਨ ਭੁੱਲਿਆ ਮੈਂ ਤੁਰਤ ਵਿਸਾਰ, ਭੁੱਲਿਆ ਮਨ ਭੁੱਲਿਆ ਹਮੇ ਸੁਰਤ ਵਿਸਾਰ ਭੁੱਲਿਆ ਹਮੇ ਸੁਰਤ ਵਿਸਾਰ ਹਮੇ ਸੁਰਤ ਵਿਸਾਰ ਹਮੇ ਵਾਲੀ ਸੁਰਤ ਜਿਹੜੀ ਅਸੀਂ ਸੁਰਤ ਕਹਿੰਦੇ ਹਾਂ ਨਾ ਮੇਰੀ ਬੁੱਧੀ ਮਹਾਰਾਜ ਕਹਿੰਦੇ ਭੁੱਲ ਜਾ ਭੁੱਲਣ ਵਾਲੀ ਚੀਜ਼ ਹੈ ਇਸ ਨੇ ਤੈਨੂੰ ਫਸਾਇਆ ਹੋਇਆ ਇਹਦੇ ਕਰਕੇ ਤੂੰ ਜੰਮਦਾ ਮਰਦਾ ਰਹਿਣਾ ਕਿਉਂਕਿ ਇਹ ਬੁੱਧ ਦਾ ਨਾਸ਼ ਨਹੀਂ ਹੁੰਦਾ ਮੈਂ ਪੰਡਿਤ ਹਾਂ ਮੈਂ ਗਿਆਨੀ ਹਾਂ ਮੈਂ ਸੰਤ ਹਾਂ ਮੈਂ ਬਹੁਤ ਪੜ੍ਹਿਆ ਹੋਇਆ ਮੈਂ ਵੱਡਾ ਲਿਖਾਰੀ ਹਾਂ ਮੈਂ ਬਹੁਤ ਪੈਸੇ ਵਾਲਾ ਇਹਦਾ ਨਾਸ਼ ਕਰਦੇ ਪਿਆਰਿਆ ਇਹ ਤੇ ਕਰਦੀ ਕੀ ਹੈ ਬਹੁਤ ਤੈਨੂੰ ਨੁਕਸਾਨ ਪਹੁੰਚਾਉਂਦੀ ਹੈ
ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ
ਕਰਮ ਕਮਾਏ ਹਮੈ ਹੀ ਬੰਧਨਾ ਫਿਰ ਜੂਨੀ ਪਾਏ ਇਹ ਤਾਂ ਹੈ ਮੈਲੀ ਸੁਰਤ ਜੀ ਨੂੰ ਮਹਾਰਾਜ ਕਹਿੰਦੇ ਭੁੱਲ ਜਾ ਤੇਰਾ ਕੁਛ ਵੀ ਨਹੀਂ ਤੂੰ ਐਵੇਂ ਹੀ ਕਰਦਾ ਮੇਰਾ 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 ਫਸਦਾ ਤੂੰ ਮੇਰਾ ਡੇਰਾ ਮੇਰਾ ਘਰ ਮੇਰਾ ਫਲਾਣਾ ਮੇਰਾ ਟਿਕਾਣਾ ਕਹਿੰਦੇ ਹਮੈ ਦੀ ਸੁਰਤ ਨੂੰ ਭੁੱਲ ਜਾ ਵਿਸਾਰ ਦੇ ਐਦਾਂ ਨਹੀਂ ਭੁੱਲਦੀ ਜੇ ਮਹਾਰਾਜ ਕਹਿਣ ਵਿਸਾਰ ਦਿਓ ਅਸੀਂ ਸਾਡੇ 'ਚ ਕੀ ਤਾਕਤ ਹੈ ਵੀ ਅਸੀਂ ਹਉਮੈ ਦੀ ਸੁਰਤ ਨੂੰ ਵਿਸਾਰ ਦਈਏ ਹਉਮੈ ਦੀ ਸੁਰਤ ਨੂੰ ਵਿਸਾਰਨ ਵਾਸਤੇ ਵੀ ਬਹੁਤ ਸਾਧਨਾ ਦੀ ਲੋੜ ਹੈ ਫੇਰ ਕੀ ਹੁੰਦਾ ਨਿਰਮਲ ਸੁਰਤ ਹੋ ਜਾਂਦੀ ਹੈ ਨਿਰਮਲ ਲੇਕਿਨ ਉਹ ਰਹਿੰਦੀ ਵਾਹਿਗੁਰੂ ਤੋਂ ਅੱਡ ਜਿੰਨਾ ਚਿਰ ਸਮਾਧੀ ਲੱਗੀ ਰਹੀ ਓਨੀ ਦੇਰ ਨਾਲ ਰਹਿੰਦੀ ਜਾਂ ਦੁਨੀਆਂ ਜਾਏ ਫਿਰ ਭੁੱਲਣ ਲੱਗ ਜਾਂਦਾ ਉਹ ਜਿਹੜੀ ਅਵਸਥਾ ਹੈ ਇਹਨੂੰ ਵਾਦੀਏ ਵਹਿਦੀਅਤ ਕਹਿੰਦੇ ਨੇ ਰੱਬ ਦੇ ਵਿੱਚ ਲੀਨ ਰਹਿਣਾ ਲੇਕਿਨ ਫਿਰ ਦੁਨੀਆਂਦਾਰੀ ਦੀ ਸੁਰਤ ਰਹਿਣੀ ਐਸਾ ਵੀ ਹੁੰਦਾ ਵੀ ਦੁਨੀਆਂਦਾਰੀ ਦੀ ਸੁਰਤ ਨਾ ਰਹੇ ਤੇ ਫਿਰ ਕੰਮ ਚੱਲੇ ਵੀਰ ਬੁੱਧੂ ਸ਼ਾਹ ਨੇ ਗੁਰੂ ਦਸਵੇਂ ਪਾਤਸ਼ਾਹ ਨੂੰ ਕਿਹਾ ਮਹਾਰਾਜ ਇਹ ਜੇ ਸੁਰਤ ਹਉਮੈ ਦੀ ਭੁੱਲ ਜਾਵੇ ਫਿਰ ਕੰਮ ਕਿਵੇਂ ਚੱਲਦਾ ਸੰਸਾਰ ਦਾ ਤੁਸੀਂ ਸਿੰਘਾਂ ਨੂੰ ਟ੍ਰੇਨਿੰਗ ਦੇ ਰਹੇ ਹੋ ਕਿਲੇ ਬਣਾ ਰਹੇ ਹੋ ਸ਼ਸਤਰ ਇਕੱਠੇ ਕਰ ਰਹੇ ਹੋ ਇਹ ਕਿਹੜੀ ਸੁਰਤ ਹੋਈ ਤੁਹਾਡੀ ਮਹਾਰਾਜ ਕਹਿੰਦੇ ਬੁੱਧੂ ਸ਼ਾਹ ਤਾਂ ਕੁਛ ਨਹੀਂ ਕਰ ਰਹੇ ਤੈਨੂੰ ਦੇਖਦਾ ਬਈ ਪਰੇਡਾਂ ਪਰੇਡ ਹੋ ਰਹੀ ਹੈ ਸ਼ਸਤਰ ਆ ਰਹੇ ਨੇ ਤਿਆਰੀਆਂ ਹੋ ਰਹੀਆਂ ਨੇ ਕਹਿੰਦੇ ਜਿਵੇਂ ਤੂੰ ਦੇਖਦਾ ਐਵੇਂ ਮੈਂ ਦੇਖਦਾ। ਹੋ ਰਿਹਾ ਕੁਛ ਹੁਕਮ ਦੇ ਅੰਦਰ ਹੋ ਰਿਹਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਪਰ ਇਦੋਂ ਪਹਿਲਾਂ ਸੁਰਤ ਰਹਿ ਜਾਂਦੀ ਹੈ, ਬੈਠੀਆ ਤੇ ਪਛਾਣਦੀ ਹੈ ਰੱਬ ਨੂੰ, ਆਨੰਦ ਲੈਂਦੀ ਹੈ, ਆਪਣੇ ਆਪ ਦਾ ਗਿਆਨ ਹੁੰਦਾ ਹੈ ਜਦੋਂ ਸਮਾਧੀ ਟੁੱਟ ਜਾਵੇ। ਇਹ ਹੁੰਦੀ ਹੈ ਭੇਦ ਅਵਸਥਾ, ਪਰ ਬਹੁਤ ਹਾਈ ਸਟੈਂਡਰਡ ਦੀ ਹੁੰਦੀ ਹੈ, ਮੋਸਟ ਐਡਵਾਂਸਡ ਸਟੇਜ ਦੀ ਹੁੰਦੀ ਹੈ। ਇਹ ਤੇ ਅੱਗੇ ਜਿਸ ਵਕਤ ਤੱਤ ਨੂੰ ਪਛਾਣਦਾ ਹੈ ਵੀ ਇੱਥੇ ਤਾਂ ਮੈਂ ਹੈ ਨਹੀਂ, ਮੈਂ ਕਿਉਂ ਕਹਿੰਦਾ ਮੈਂ ਆ, ਇੱਥੇ ਤਾਂ ਇੱਕ ਪਰਮੇਸ਼ੁਰ ਹੈ, ਹੋਰ ਹੈ ਕੋਈ ਨਹੀਂ, ਮੈਂ ਨਹੀਂ ਹਾਂ। ਉਸ ਵੇਲੇ ਵਾਦੀਏ ਹੈਰਾਨ ਵਿਸਮਾਦ ਵਿੱਚ ਚਲਿਆ ਜਾਂਦਾ ਤੇ ਜਦ ਇਹ ਪੂਰੀ ਤਰ੍ਹਾਂ ਨਾਲ ਨਿਕਲ ਜਾਂਦਾ ਨਾ ਵਾਹਿਗੁਰੂ ਏ ਹਾਜ਼ਰ, ਆਪਣਾ ਆਪ ਹਟ ਗਿਆ, ਆਪੇ ਹੀ ਵਾਹਿਗੁਰੂ ਬਣ ਕੇ ਆਪਣੇ ਆਪ ਨੂੰ ਜਾਣ ਗਿਆ ਵੀ ਇਹ ਸਾਰਾ ਸੰਸਾਰ ਮੇਰਾ ਖੇਲ ਹੈ। ਪ੍ਰੈਕਟੀਕਲੀ ਉਹ ਜਿਹੜਾ ਹੁੰਦਾ ਹੈ ਉਹਨੂੰ ਮਹਾਰਾਜ ਕਹਿੰਦੇ ਨੇ ਵੀ ਇਹ ਨਾ ਇਹਦੀ ਪਦਵੀ ਹੁਣ ਸੰਤ ਦੀ ਹੋ ਗਈ, ਇਹਦੀ ਪਦਵੀ ਬ੍ਰਹਮ ਗਿਆਨੀ ਦੀ ਹੋ ਗਈ। ਇਹ ਦੇਖਣ ਵਾਸਤੇ ਹਸਤੀ ਵੱਖਰੀ ਨਜ਼ਰ ਆਉਂਦੀ ਹੈ ਲੇਕਿਨ ਹੈ ਨਹੀਂ, ਹੈ ਪਰਮੇਸ਼ਵਰ ਦਾ ਹੀ ਰੂਪ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਆ, ਭੇਦ ਨਾ ਜਾਣੋ ਮੂਲ ਸਾਈਂ ਜੇ। ਤੋ ਇਸ ਤਰ੍ਹਾਂ ਜਦ ਉਹਨੇ ਦੇਖਿਆ ਬਈ ਇਹ ਤਾਂ ਸੱਤਵੀਂ ਬਾਦੀ ਤੋਂ ਵੀ ਉੱਪਰ ਦਾ ਮਹਾਂਪੁਰਸ਼ ਹੈ। ਸੱਤਵੀਂ ਜੋ ਬਾਦੀ ਹੁੰਦੀ ਹੈ ਉਹ ਹੁੰਦੀ ਹੈ ਵਾਦੀਏ ਫਨਾਹੇ ਅੱਲਾ, ਅਭੇਦ ਅਵਸਥਾ ਰੱਬ ਦਾ ਰੂਪ ਬਣ ਜਾਣਾ। ਕਬੀਰ ਜਾ ਕੋ ਖੋਜ ਤੇ ਸੋਈ ਪਾਇਓ ਠੌਰ, ਸੋਈ ਫਿਰ ਕੇ ਤੂੰ ਬਇਆ ਜਾ ਕੋ ਕਹਿਤਾ। ਗੱਲ ਖਤਮ ਹੋ ਗਈ ਇੱਥੇ ਆ। ਇੱਕ ਤਾਂ ਹੈ ਬੁੱਧੀ ਦੇ ਨਾਲ ਗੱਲ ਕਹਿ ਲਈ, ਆਪਾਂ ਨੇ ਸਮਝ ਲਈ ਮੈਂ ਕਹਿਤੀ ਨਾ, ਮੈਂ ਇਸ ਗੱਲ ਨੂੰ ਪ੍ਰੈਕਟੀਕਲੀ ਜਾਣਿਆ ਨਾ ਤੁਸੀਂ ਜਾਣਿਆ, ਤੋ ਸਾਨੂੰ ਪਏਗੀ ਵੀ ਹੈ ਜ਼ਰੂਰ ਇਹ ਗੱਲ ਕੋਈ, ਕਿਉਂਕਿ ਬਾਣੀ ਦੇ ਐਸੇ ਵਾਕ ਆਉਂਦੇ ਨੇ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੇ ਰਹਾ ਨਾ ਹੂੰ, ਜਾਂ ਵਾਪਾ ਪਰਕਾ ਮਿਟ ਗਿਆ ਜਦ ਦੇਖਾ ਤਾਂ। ਐਸੇ ਵਾਕ ਸਾਨੂੰ ਪ੍ਰੇਰਨਾ ਦਿੰਦੇ ਨੇ, ਕਿਸੇ ਉੱਚੇ ਥਾਂ ਦੀ ਗੱਲ ਸਮਝਣ ਵਾਸਤੇ ਸਾਡੀ ਸਹਾਇਤਾ ਕਰਦੇ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ ਦੇ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ
ਹੋਤੇ ਤਾਂ ਤੂੰ ਨਹੀਂ ਮੈਂ ਨਹੀਂ ਜਬ
ਜੈਸਾ ਮਾਨੀਏ ਹੋਏ ਨਾ ਤੈਸਾ। ਅਜਿਹੀ ਬਾਤ ਹੈ ਜੋ ਅਸੀਂ ਆਪਣੀ ਹੋਸ਼ ਆਵਾਸ਼ ਨਾਲ ਮੰਨਦੇ ਹੋ ਤਾਂ ਗੱਲੇ ਗਲਤ ਨਿਕਲੇ। ਪਤਾ ਲੱਗ ਗਿਆ ਕਿ ਜਦ ਅਸੀਂ ਸੀਗੇ ਤੂੰ ਨਹੀਂ ਸੀਗਾ, ਜਦ ਅਸੀਂ ਨਾ ਰਹੇ ਤੂੰ ਹੋ ਗਿਆ। ਸੋ ਇਹ ਸਿਧਾਂਤ, ਇਹ ਇਸ਼ਾਰੇ ਗੁਰਬਾਣੀ ਸਾਨੂੰ ਉੱਚਾ ਲਿਜਾਣ ਵਾਸਤੇ ਸੁੱਟਦੀ ਹੈ ਸਾਡੇ ਤੇ। ਬੁੱਧੀ ਮੰਡਲ ਚ ਅਸੀਂ ਸਮਝਦੇ ਹਾਂ, ਲੇਕਿਨ ਪ੍ਰੈਕਟੀਕਲ ਨਹੀਂ ਸਾਨੂੰ ਸਮਝ ਚ ਆਉਂਦਾ। ਪ੍ਰੈਕਟੀਕਲ ਆਉਂਦਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਪੌੜੀ ਦਰ ਪੌੜੀ ਚੜ੍ਹਦਾ, ਵਾਦੀ ਪੌੜੀ ਨੂੰ ਕਹਿੰਦੇ। ਪੌੜੀਆਂ ਚੜ੍ਹਦਾ ਚੜ੍ਹਦਾ ਵਾਦੀਏ ਨੂਰ ਵਾਦੀਏ ਸਮਾਦ ਵਿੱਚ ਚਲਿਆ ਗਿਆ, ਹੈਰਾਨੀ ਵਿੱਚ। ਉਹਦੇ ਬਾਅਦ ਵਾਦੀਏ ਫਿਨਾ ਇਹ ਅੱਲਾ ਹੁੰਦਾ, ਆਪ ਫਨਾ ਹੋ ਜਾਂਦਾ, ਵਾਹਿਗੁਰੂ ਰਹਿ ਜਾਂਦਾ, ਕੋਈ ਹੋਰ ਨਹੀਂ ਰਹਿੰਦਾ। ਫਿਰ ਆਪੇ ਹੀ ਆਪ ਹੁੰਦਾ ਸ਼ਬਦ ਸਾਰਾ, ਆਪੇ ਰਸੀਆ ਆਪ ਰਾਸ ਆਪੇ ਰਾਵਣ ਹਾਰਾ, ਆਪੇ ਹੋਵੇ ਚੁੱਲਾ ਆਪੇ ਸੇਜ ਦਿੱਤਾ, ਆਪੇ ਬਹੁਵਿਦ ਰੰਗਲਾ ਸਖੀਏ ਮੇਰਾ ਲਾ। ਸੋ ਇਸ ਤਰ੍ਹਾਂ ਉਸ ਪੀਰ ਦਸਤਗੀਰ ਦੇ ਮਰੀਦ ਨੇ ਦੇਖਿਆ ਵੀ ਪੀਰ ਤਾਂ ਪੂਰਾ ਲੇਕਿਨ ਕੁਫਰ ਬੋਲ ਗਿਆ। ਇਹ ਸੱਤ ਪਤਾਲ ਸੱਤ ਆਕਾਸ਼ ਨੇ, ਇਹ ਤਾਂ ਕਹਿ ਗਿਆ ਵੀ ਲੇਖਾ ਹੀ ਨਹੀਂ ਹੈ। ਆਪਣੇ ਪੀਰ ਕੋ ਜਾ ਕੇ ਆਪਣੀ ਹੈਰਾਨੀ ਪ੍ਰਗਟ ਕੀਤੀ। ਪੀਰ ਕਹਿਣ ਲੱਗਿਆ ਹੈ ਨਾਲੇ ਤਾਂ ਸਰੋਤ ਵਜਾਉਂਦਾ ਹੈ, ਨਾਲੇ ਕੁਫਰ ਤੋਲਦਾ ਹੈ। ਸ਼ਹਿਰ ਨੂੰ ਹੁਕਮ ਦੇ ਤਾ ਕਿ ਸੰਦਸਾਰ ਕਰ ਦਿਓ, ਇਹਨੂੰ ਬੈਠਿਆਂ ਨੂੰ ਇੰਨੇ ਪੱਥਰ ਮਾਰੋ ਕਿ ਵਿੱਚ ਦੱਬ ਜਾਣ। ਸਾਰਾ ਸ਼ਹਿਰ ਹੁਕਮ ਮੰਨ ਕੇ ਨਿਕਲੇ ਆਉਂਦਾ ਹੈ, ਦਰਿਆ ਦੇ ਕੰਢੇ ਵੱਲ ਚੱਲ ਪਿਆ। ਸਭ ਦੇ ਹੱਥਾਂ 'ਚ ਪੱਥਰ ਨੇ, ਪਰਨਿਆਂ ਪੁਰਨਿਆਂ 'ਚ ਪੱਥਰ ਬੰਨੇ ਹੋਏ ਨੇ, ਕਿਉਂਕਿ ਪੀਰ ਦੇ ਹੁਕਮ ਦੀ ਤਾਮੀਰ ਕਰਨਾ ਸਭ ਤੋਂ ਵੱਡਾ ਸਵਾਬ ਪੁੰਨ ਹੈ। ਜਿਸ ਵਕਤ ਹੱਥ ਖੜੇ ਕੀਤੇ ਮਾਰਨ ਵਾਸਤੇ, ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਤਾਂ ਸਾਰੇ ਹੀ ਪੱਥਰ ਮਾਰਨਗੇ। ਮਹਾਰਾਜ ਕਹਿੰਦੇ ਕੋਈ ਨਹੀਂ ਮਰਦਾ। ਮਹਾਰਾਜ ਨੇ ਸਤਿ ਸ੍ਰੀ ਅਕਾਲ ਉੱਚੀ ਆਵਾਜ਼ 'ਚ ਬੁਲਾਈ, ਜਿੰਨੇ ਖੜੇ ਸੀ ਸਾਰੇ ਸੁਨਮਨ ਹੋ ਗਏ। ਪੀਰ ਖੜਾ ਦੇਖਦਾ ਝਾਕਦਾ, ਬਥੇਰਾ ਜ਼ੋਰ ਲਾਇਆ, ਅਖੀਰ ਪਤਾ ਲੱਗ ਗਿਆ ਵੀ ਮੇਰੇ ਇੱਥੇ ਬਲ ਨਹੀਂ ਚੱਲਦਾ। ਇਸਲਾਮ ਫਤਿਹ ਕਰ ਲਿਆ ਮਹਾਰਾਜ ਨੇ, ਸਭ ਤੋਂ ਵੱਡਾ ਪੀਰ ਜੋ ਪਾਉਂਦਾ ਸੀ ਬੇਬਸ ਹੋ ਗਿਆ, ਕੋਲ ਆ ਗਿਆ। ਕਹਿਣ ਲੱਗਾ ਪੀਰ ਜੀ ਫਜ਼ਲ। ਮਹਾਰਾਜ ਕਹਿੰਦੇ ਪੀਰ ਜੀ ਜੇ ਭਲਾ ਕੋਈ ਗੱਲ ਨਾ ਸਮਝ 'ਚ ਆਵੇ ਉਹ ਫਿਰ ਦੂਸਰੇ ਨੂੰ ਮਾਰਦੇ ਹੀ ਨਾ ਹੁੰਦੇ, ਉਦੋਂ ਪੁੱਛੀਦਾ ਹੁੰਦਾ। ਇੰਨੀ ਕਾਲਬਾਜ਼ੀ ਅਤੇ ਇੰਨੀ ਅਣਜਾਣਤਾ। ਕਹਿੰਦਾ ਤੁਸੀਂ ਗਲਤ ਗੱਲ ਕਹਿ ਰਹੇ ਸੀ, ਕੁਫਰ ਤੋਲ ਰਹੇ ਸੀ। ਤੁਸੀਂ ਕਿਹਾ ਪਤਾਲਾਂ ਦਾ ਕੋਈ ਅੰਤ ਨਹੀਂ, ਆਕਾਸ਼ਾਂ ਦਾ ਕੋਈ ਅੰਤ ਨਹੀਂ, ਸਾਡੇ ਤਾਂ ਸੱਤ ਲਿਖੇ ਨੇ। ਮਹਾਰਾਜ ਨੇ ਹਦੀਸਾਂ ਦੇ ਵਿੱਚੋਂ ਸਮਝਾ ਤਾ ਵੀ ਤੁਹਾਡੇ ਵੀ ਲਿਖੇ ਹੋਏ ਨੇ ਐਂਡਲੈਸ, ਤੁਸੀਂ ਪੜ੍ਹਦੇ ਨਹੀਂ ਹੋ ਵਿਚਾਰ ਨਾਲ। ਦੂਜੀ ਗੱਲ ਹੈ ਜੀ ਨੇ ਸੱਤ ਦੇਖੇ ਸੱਤ ਕਹਿਤਾ, ਜਿਹਨੇ ਬੇਅੰਤ ਦੇਖੇ ਉਹਨੇ ਬੇਅੰਤ ਕਹਿਤਾ। ਕਹਿੰਦਾ ਦਿਖਾ ਸਕਦੇ ਹੋ? ਕਹਿੰਦੇ ਚਲੋ। ਸਾਰਿਆਂ ਦੇ ਪੱਥਰ ਸਿੱਟੇ ਗਏ, ਗੋਲ ਕੰਡੋਲ ਬਣਾ ਲਿਆ, ਸਭ ਬਹਿ ਗਏ ਵਿਚਾਲੇ ਗੁਰੂ ਨਾਨਕ ਅਤੇ ਪੀਰ ਦੱਸ ਗਏ। ਕਹਿੰਦੇ ਚਲੋ ਪੀਰ ਜੀ। ਕਹਿੰਦਾ ਮਹਾਰਾਜ ਮੈਂ ਤਾਂ ਫਿਰਦਾ ਇੰਨਾ ਦੇਖਦੇ ਦੇਖਦੇ ਥੱਕ ਜੂੰ, ਮੇਰੇ ਪੁੱਤਰ ਨੂੰ ਨਾਲ ਲੈ ਗਏ ਬੈਲੋਲ ਨੂੰ। ਮਹਾਰਾਜ ਨੇ ਨਾਲ ਲਿੱਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਗਾਇਬ ਹੋ ਗਏ ਉੱਥੋਂ ਨੇਤਰ ਬੰਦ ਕਰਦੀ ਸਾਰ। ਪਰ ਅੱਖ ਦੇ ਫਰਕ ਦੇ ਵਿੱਚ ਲੱਖਾਂ ਪਤਾਲ ਲੱਖਾਂ ਆਕਾਸ਼ ਦਿਖਾ ਦਿੱਤੇ। ਪੀਰ ਦਾ ਮੁੰਡਾ ਥੱਕ ਗਿਆ, ਕਹਿੰਦਾ ਮਹਾਰਾਜ ਹੁਣ ਤਾਂ ਮੁੜ ਚੱਲੀਏ, ਪਤਾ ਨਹੀਂ ਉਹ ਤਾਂ ਸਾਰੇ ਹੀ ਚੜ੍ਹਾਈ ਕਰਕੇ ਆਉਣੇ ਨੇ, ਕਿਉਂਕਿ ਬਹੁਤ ਟਾਈਮ ਲੱਗਿਆ, ਇਕੱਲਾ ਇਕੱਲਾ ਆਕਾਸ਼ ਦੇਖਿਆ, ਇਕੱਲਾ ਇਕੱਲਾ ਪਤਾਲ ਦੇਖਿਆ। ਮਹਾਰਾਜ ਕਹਿੰਦੇ ਨਹੀਂ ਬੈਲੋਲ, ਚੱਲਦੇ ਹਾਂ ਆਪਾਂ ਪਤਾਲਾਂ 'ਚ ਹੀ ਹੋ ਕੇ। ਇੱਕ ਮਹਾਰਾਜ ਨੇ ਬਰਤਨ ਦਵਾਤਾ, ਕਚਕੌਲ ਜਿਸ ਨੂੰ ਆਖਦੇ ਨੇ, ਬਹੁਤ ਸਾਰੀਆਂ ਧਾਤਾਂ ਜੁੜ ਕੇ ਬਣਿਆ ਹੋਇਆ। ਜਿੱਥੇ ਜਾਂਦੇ ਆ ਗੁਰੂ ਨਾਨਕ ਦੀ ਸੰਗਤ, ਜਿੱਥੇ ਜਾਂਦੇ ਆ ਗੁਰੂ ਨਾਨਕ ਦੀ ਸੰਗਤ ਪ੍ਰਸ਼ਾਦ ਲਈ ਜਾਂਦੀ। ਭਰ ਲਿਆ, ਕਹਿੰਦੇ ਖੋਲਦੇ ਨੇਤਰ, ਨੇਤਰ ਖੋਲਿਆ ਹੋਵੇ ਜਿਵੇਂ ਬੈਠੇ ਨੇ, ਇੱਥੇ ਟਾਈਮ ਇਹਨਾਂ ਹੋਇਆ, ਉੱਧਰ ਬੇਅੰਤ ਟਾਈਮ ਹੋਇਆ। ਕਹਿਣ ਤੋਂ ਮੇਰਾ ਮਤਲਬ ਹੈ ਵੀ ਇਹ ਜਿਹੜਾ ਸੰਸਾਰ ਹੈ ਨਾ, ਸਾਨੂੰ ਤਾਂ ਲੱਗਦਾ ਟਾਈਮ ਅਰਬਾਂ ਖਰਬਾਂ ਸਾਲ ਲੱਗਦੇ ਨੇ, ਇਹਨਾਂ ਪਲੈਨਟਾਂ ਦੇ ਸੂਰਜ ਦੀ ਉਮਰ ਬੰਨੀ ਪਈ ਹੈ ਵੀ ਇਹ ਧਰਤੀ ਦੀ ਉਮਰ 8,64,000,000,000 ਸਾਲ ਤੋਂ ਬਾਅਦ ਇਹ ਪਰਮਾਣੂਆਂ ਦੇ ਵਿੱਚ ਐਨਰਜੀ 'ਚ ਕਨਵਰਟ ਹੋ ਜਾਏਗੀ, ਕੁਛ ਵੀ ਨਹੀਂ ਰਹੇਗਾ। ਉਹ ਸਮਾਂ ਇੱਥੇ ਪੈਦਾ ਹੋਇਆ, ਲੇਕਿਨ ਵਾਹਿਗੁਰੂ ਦੇ ਦਰ 'ਤੇ ਸਮਾਂ ਨਹੀਂ, ਉਹ ਅਕਾਲ ਹੈ। ਉੱਥੇ ਨਾ ਪਾਸਟ ਟੈਂਸ ਹੈ ਨਾ ਫਿਊਚਰ ਟੈਂਸ ਹੈ, ਉੱਥੇ ਪ੍ਰੈਜੈਂਟ ਹੈ ਹਰ ਵਕਤ, ਕਿਉਂਕਿ ਸਮਾਂ ਉੱਥੇ ਪਹੁੰਚਦਾ ਨਹੀਂ, ਕਾਲ ਦਾ ਮੰਡਲ ਹੇਠਾਂ ਰਹਿ ਜਾਂਦਾ। ਇਹ ਸਾਡੀ ਸਮਝ ਤੋਂ ਗੱਲ ਬਹੁਤ ਹੀ ਉੱਚੀ ਹੈ। ਸੋ ਇਸ ਕਰਕੇ ਅਸੀਂ ਜਿਹੜਾ ਇਸ ਜੀਵਨ ਨੂੰ ਕਹਿੰਦੇ ਹਾਂ ਨਾ ਵੀ ਇਹ ਪੱਕਾ ਹੈ, ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ ਸੰਤ ਜੀ ਇਹ ਵੀ ਸੁਪਨਾ ਹੈ, ਇਹ ਥੋੜ੍ਹਾ ਜਿਹਾ ਲੰਮਾ ਹੈ, ਉਹ ਸੁਪਨਾ ਥੋੜ੍ਹਾ ਜਿਹਾ ਛੋਟਾ ਹੈ। ਬਾਕੀ ਇਹ ਜਿਹੜਾ ਸੰਸਾਰ ਹੈ ਇਹਦੀ ਸੱਤਤਾ ਨਹੀਂ ਹੈ ਕੋਈ ਵੀ, ਦਿਖਦਾ ਪੱਕਾ ਲੇਕਿਨ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ। ਇਹਨੂੰ ਧੂੰਏ ਦਾ ਮਹੱਲ ਸਮਝ ਲੈ, ਇਹ ਹੈ ਤੂੰਏ ਦਾ ਮਹੱਲ ਸੱਚਾ ਕਦੋਂ ਜਾਣਿਆ, ਇਹ ਹੈ ਤੂੰਏ ਦਾ ਮਹੱਲ ਕਦੋਂ ਜਾਣਿਆ, ਕੁਛ ਵੀ ਨਹੀਂ ਆਇਆ ਕਿ ਧੂੰਏ ਦਾ ਮਹਿਲ ਬਣਿਆ ਹੋਇਆ। 10 ਬਾਲਤਣ 20 ਰਵਣ ਤੀਸਾਂ ਕਾ ਸੁੰਦਰ ਕਹਾਵ ਹੈ। 10 ਸਾਲਾਂ ਦੇ ਨੂੰ ਬਾਲਕ ਕਹਿੰਦੇ ਨੇ, 20 ਦਾ ਰਵਣ ਯੋਗ ਹੋ ਜਾਇਆ ਕਰਦਾ, 30 ਦਾ ਪੂਰੀ ਤਰ੍ਹਾਂ ਸੁੰਦਰ ਹੁੰਦਾ, 40 ਸਪੁਰ ਹੋਏ 40 ਦਾ ਭਰ ਜਾਂਦਾ ਪੂਰਾ, ਜਿੰਨਾ ਹੋਣਾ ਸੀ ਹੋ ਗਿਆ, ਭਰਿਆ ਹੋਇਆ ਹੁੰਦਾ ਤਜਰਬੇ ਨਾਲ ਵੀ ਉਂਝ ਵੀ। 85 ਪੱਗ ਖਿਸ ਹੈ, 50 ਦਾ ਜਦ ਹੋ ਗਿਆ, 51ਵੇਂ ਸਾਲ ਚ ਹੈਪੀ ਬਰਥਡੇ ਟੂ ਯੂ ਕਹਿਤਾ ਤਾਂ ਉਹਦਾ ਪੱਗ ਜਿਹੜਾ ਪੈਰ ਸੀ ਉਹ ਹਿੱਲ ਗਿਆ ਜਵਾਨੀ ਤੋਂ, ਹੁਣ ਹੋਇਆ ਕੀ ਹੈ ਸਾਨੂੰ ਤਿਲਕਣਾ ਸ਼ੁਰੂ ਹੋ ਗਿਆ। 60 ਕਹਿ ਵਡੇ ਭਾਵ ਹੈ, ਜਦ 60 ਦਾ ਹੋ ਗਿਆ 10 ਸਾਲ ਇਹਦਾ ਪੈਰ ਥੱਲੇ ਹੀ ਥੱਲੇ ਕਦੇ ਵਿਟਾਮਿਨ ਖਾਂਦਾ, ਕਦੇ ਕੋਈ ਦਵਾਈਆਂ ਖਾਂਦਾ, ਹਕੀਮਾਂ ਨੂੰ ਡਾਕਟਰਾਂ ਨੂੰ ਪੁੱਛਦਾ, ਕਮਜ਼ੋਰੀ ਹੁੰਦੀ ਜਾਂਦੀ ਹੈ, ਮੇਰੀਆਂ ਅੱਖਾਂ ਘੱਟਦੀਆਂ ਨੇ, ਕਹਿੰਦੇ ਡਾਕਟਰ ਐਨਕ ਲਾ ਲੈ, ਕੰਨਾਂ ਚੋਂ ਘੱਟ ਸੁਣਨ ਲੱਗ ਗਿਆ, ਸਰੀਰ ਕਮਜ਼ੋਰ ਹੋ ਗਿਆ, ਅੱਗੇ ਜਿੰਨੀ ਮੈਂ ਮਿਹਨਤ ਨਹੀਂ ਕਰ ਸਕਦਾ, ਦਫ਼ਤਰ 'ਚ ਘੰਟਿਆਂ ਵੱਧੇ ਬਹਿ ਸਕਦਾ ਸੀ, ਹੁਣ ਤਾਂ ਮੈਂ ਬਣਿਆ ਬਣਾਇਆ ਕੰਮ ਮਸਾਂ ਦੇਖ ਸਕਦਾ, ਕਮਜ਼ੋਰ ਹੋ ਗਿਆ। ਮਹਾਰਾਜ ਕਹਿੰਦੇ 60 ਦਾ ਹੋ ਗਿਆ ਨਾ, ਬੁਢੇਪਾ ਸ਼ੁਰੂ ਹੋ ਗਿਆ ਹੁਣ ਤੇਰਾ। ਆਹ 10 ਸਾਲ ਤੇ ਇਨ ਬਿਟਵੀਨ ਮਿਲੇ ਸੀ ਜਵਾਨੀ ਦੇ ਤੇ ਬੁਢੇਪੇ ਦੇ ਵਿਚਾਲੇ ਵਾਲੇ, ਇਹ ਜਦੋਂ ਜਾਇਜ਼ ਸੀ ਇਹਦੇ ਵਿੱਚ, ਇਹਦੇ 'ਚ ਇਹ ਨਹੀਂ ਮੁੜ ਕੇ ਤੂੰ 50 ਦਾ ਨਹੀਂ ਹੋਇਆ, ਮੁੜ ਕੇ ਹੇਠਾਂ ਨੂੰ 51, 52, 53, 60 ਤੱਕ ਜਾ ਪਹੁੰਚ। ਹੁਣ ਆ ਗਿਆ 10 ਸਾਲ ਹੋਰ ਲੰਘ ਗਏ ਬੁਢੇਪੇ ਨਾਲ ਲੜਦਿਆਂ, 17 ਦਾ ਹੋ ਗਿਆ, ਗੱਲਾਂ ਭੁੱਲਣ ਲੱਗ ਗਈਆਂ, ਕਾਕਾ ਤੇਰਾ ਨਾਂ ਕੀ ਆ, ਭੁੱਲ ਗਿਆ ਮੈਂ, ਉਹ ਹਿਸਟਰੀ 'ਚ ਪੜ੍ਹਿਆ ਸੀ ਨਾਂ ਭੁੱਲ ਗਿਆ ਮੈਨੂੰ, ਮਤ ਛੀਣ ਹੋਣੀ ਸ਼ੁਰੂ ਹੋ ਗਈ, ਕਮਜ਼ੋਰ ਹੋਣੀ ਸ਼ੁਰੂ ਹੋ ਗਈ, ਜਿੱਦ ਵੱਧ ਗਈ ਜ਼ਿਆਦੇ, ਮੰਨਦਾ ਨਹੀਂ ਲੋਕ ਦੂਸਰੇ ਦੀ ਗੱਲ, ਦੂਸਰੇ ਨਾਲ ਕਿਸੇ ਤਰ੍ਹਾਂ ਐਡਜਸਟਮੈਂਟ ਨਹੀਂ ਕਰਦਾ। 80 ਦਾ ਹੋ ਗਿਆ, ਮਹਾਰਾਜ ਕਹਿੰਦੇ ਹੁਣ ਬਿਹਾਰ ਛੱਡ ਦੇ, 80 ਔਰ 90 ਦੇ ਦਰਮਿਆਨ ਬਿਹਾਰ ਤੇਰਾ ਭਾਉਂਦਾ ਨਹੀਂ ਹੈ, ਤੇਰੀ ਸੋਚ ਹੋਰ ਹੈ, ਨਵੀਂ ਸੋਚ ਹੋਰ ਹੈ। 17 ਕਾ ਮਤਹੀਣ, 80 ਕਾ ਵਿਹਾਰ ਨਾ ਪਾਵੇ, 90 ਕਾ ਸੇਜਾ ਸਣੀ। ਹੁਣ 90 ਦਾ ਹੋ ਕੇ 100 ਤੱਕ ਚੱਲਿਆ ਗਿਆ, ਇਹ 10 ਸਾਲ ਬੜੇ ਖਤਰਨਾਕ ਨੇ। ਬਾਰ ਬਾਰ ਜੀ ਕਰਦਾ ਵੀ ਮੰਜੇ ਤੇ ਪੈ ਜਾਈਏ, ਮੰਜੇ ਤੇ ਪੈ ਜਾਈਏ। ਜਿਹੜਾ ਬਾਲਾ ਹੈ ਉਹ ਘਟਣਾ ਸ਼ੁਰੂ ਹੋ ਗਿਆ। ਬਾਬੇ ਫਰੀਦ ਨੇ ਜਦ ਐਸੀ ਅਵਸਥਾ ਦੇਖੀ, ਉਸ ਵੇਲੇ ਐਸਾ ਬਚਨ ਉਚਾਰਿਆ, ਤੈਨੂੰ ਛੱਡ ਕੇ ਬਾਲ ਸਿਖਾਈ ਜਿੰਦੇ, ਤੈਨੂੰ ਛੱਡ ਕੇ ਜਿੰਦੇ, ਤੈਨੂੰ ਛੱਡ ਕੇ ਨੇ ਬਾਲ ਸਿਖਾਈ ਜਿੰਦੇ, ਤੈਨੂੰ ਛੱਡ ਕੇ ਜਿੰਦੇ, ਤੈਨੂੰ ਛੱਡ ਕੇ ਛੱਡਕੇ ਬਾਲ ਸਿਖਾਈ ਜਿਹਦੇ, ਤੈਨੂੰ ਛੱਡਕੇ ਜਿਹਦੇ, ਤੈਨੂੰ ਛੱਡਕੇ ਸੁਣੀਆਂ ਬਹਿ ਗਏ ਹੇੜੇ ਮੋਤੀ ਤਾਸੇ ਜਾਨੀ ਚੱਲ ਗਏ, ਨਾ ਅੱਖਾਂ ਦੇਖਦੀਆਂ ਨੇ, ਨਾ ਕੰਨ ਸੁਣਦੇ ਨੇ, ਨਾ ਹੱਥ ਚੱਕਦੇ ਨੇ ਕੁਛ। ਫਰੀਦਾ ਇਹਨੀ ਨਿੱਕੀ ਜੰਗੀ ਥਲ ਡੂਗਰ ਪਵੇ, ਅੱਜ ਫਰੀਦਾ ਕੂਜੜਾ 100 ਕੋਹਾਂ ਸੀ, ਆ ਕੋਲ ਪਿਆ ਹੋਇਆ ਪਾਣੀ ਮੈਂ ਪਾ ਕੇ ਬਰਤਨ ਚ ਪੀ ਨਹੀਂ ਸਕਦਾ, ਮੈਨੂੰ ਲੱਗਦਾ ਵੀ ਸੈਂਕੜੇ ਕੋਹ ਚਲਿਆ ਗਿਆ। ਆਦਮੀ ਜਦੋਂ ਜਾਇਦ ਕਰਦਾ 50 ਸਾਲ ਤੋਂ ਬਾਅਦ ਬਾਜ਼ਾਰੋਂ ਜਾ ਕੇ ਰੰਗ ਲਿਆਉਂਦਾ, ਕਿਉਂ? ਵਾਰਨਿੰਗ ਆ ਜਾਂਦੀ ਹੈ, ਹਾਫ ਟਾਈਮ ਬੀਤ ਗਿਆ ਤੇਰਾ, ਵਾਰਨਿੰਗ ਕੀ ਆਈ? ਦੇਖ ਫਰੀਦਾ ਜੇ ਦੀਆ ਦਾੜੀ ਹੋਈ ਤੂੰ, ਅੱਗੋਂ ਨੇੜੇ ਆਇਆ ਪਿੱਛਾ ਰਹਿਆ ਤੂੰ, ਹੁਣ 50 ਸਾਲ ਤਾਂ ਤੈਂ ਲੰਘਾਰੇ, ਇਹ ਤਾਂ ਲੰਘ ਗਏ, ਹੁਣ ਗਾਂ ਦੀ ਗਰੰਟੀ ਕੋਈ ਨਹੀਂ ਹੈ ਵੀ 7 ਦਾ ਹੋਏਗਾ, 17 ਦਾ ਹੋਏਗਾ, 80 ਦਾ ਹੋਏਗਾ, ਹੁਣ ਤਾਂ ਨੇੜੇ ਹੀ ਨੇੜੇ ਆਉਣਾ। ਕਹਿੰਦਾ ਮੈਂ ਨਹੀਂ ਆਉਣ ਦਿੰਦਾ, ਰੰਗ ਬਹੁਤ ਵਧੀਆ ਮਿਲਦੇ ਨੇ, ਲਾਉਣ ਲੱਗ ਜਾਂਦਾ ਦਾੜੀ ਨੂੰ ਕੇਸਾਂ ਨੂੰ, ਉਹ ਕਰਦੇ ਕੀ ਨੇ ਬੋਡੀ ਚ ਪੈਨੀਟ੍ਰੇਟ ਕਰ ਜਾਂਦੇ ਨੇ, ਫੇਰ ਕਹਿੰਦੇ ਡਾਕਟਰਾਂ ਦਾ ਖਹਿੜਾ ਨੀ ਛੱਡਦਾ, ਡਾਕਟਰਾਂ ਨੂੰ ਪਤਾ ਹੀ ਨੀ ਵੀ ਬਿਮਾਰ ਕਿਉਂ ਹੁੰਦਾ, ਮੇਰੇ ਕਿਉਂ ਆਉਂਦਾ, ਮੈਂ ਜਦੇ ਕਹਿ ਦਿੰਦਾ ਰੰਗ ਲਾਉਣਾ ਛੱਡ ਦੇ ਰੱਬ ਹੀ ਹੋ ਜਾਏਗਾ, ਉਹ ਕਿਤੇ ਜਵਾਨ ਹੋ ਜਾਂਦਾ ਰੰਗ ਲਾ ਕੇ, ਕਿਉਂ ਧੋਖਾ ਦਿੰਦੇ, ਮੰਨ ਲਓ ਵਾਹਿਗੁਰੂ ਦੀ ਗੱਲ ਵੀ ਹੁਣ ਤਾਂ ਥੋੜਾ ਹੀ ਟਾਈਮ ਰਹਿ ਗਿਆ, ਮਾਰਨਿੰਗ ਆ ਗਈ, ਹਾਫ ਟਾਈਮ ਹੋ ਗਿਆ, ਸਕੂਲ ਦੇ ਟੀਚਰ ਨੇ ਜਿਹੜਾ ਇਮਤਿਹਾਨ ਲੈਂਦਾ ਐਗਜ਼ਾਮੀਨਰ ਉੱਚੀ ਆਵਾਜ਼ ਚ ਬੋਲਦਾ ਹਾਫ ਟਾਈਮ ਓਵਰ, ਜਿਹੜੇ ਹੁਸ਼ਿਆਰ ਬੱਚੇ ਘਬਰਾ ਕੇ ਵੀ ਇਹ ਤਾਂ ਬਹੁਤ ਰਹਿੰਦਾ ਲਿਖਣ ਤੋਂ ਕੀ ਕਰਾਂਗੇ, ਟਾਈਮ ਲੰਘ ਜਾਂਦਾ ਨਹੀਂ ਮੁੜ ਕੇ ਆਉਂਦਾ, ਲੰਘੀ ਹੋਈ ਜਵਾਨੀ ਨੀ ਕਿਸੇ ਦੇ ਅੱਜ ਤੱਕ ਮੁੜ ਕੇ ਵਾਪਸ ਆਈ, ਕਹਾਣੀਆਂ ਬਣੀਆਂ ਹੋਈਆਂ ਨੇ, ਇਸੇ ਵਾਸਤੇ ਕਹਾਣੀਆਂ ਬਣੀਆਂ ਕਿਉਂਕਿ ਜਵਾਨੀ ਪਿਆਰੀ ਲੱਗਦੀ ਹੈ, ਉਹ ਨਹੀਂ ਆਉਂਦੀ, ਉਹ ਤਾਂ ਲੰਘ ਗਿਆ ਸੋ ਲੰਘ ਗਿਆ, ਬੀਤ ਗਿਆ ਨਹੀਂ ਮੁੜ ਕੇ ਆਉਂਦਾ, ਅਤੀਤ ਵਿੱਚ ਗਈ ਹੋਈ ਗੱਲ ਮੁੜ ਨਹੀਂ ਆਇਆ ਕਰਦੀ, ਉਹ ਤਾਂ ਸਿਕਸ਼ਾ ਲਈ ਦੀ ਹੈ, ਉਹਨੂੰ ਮੋੜਨ ਦਾ ਯਤਨ ਨਹੀਂ ਕਰੀਦਾ। ਸੋ ਕਹਿਣ ਲੱਗੇ ਪਿਆਰਿਆ ਆਹ ਹਾਲ ਹੈ ਤੇਰਾ, ਨੱਬਿਆਂ ਦਾ ਹੋ ਗਿਆ, ਹੁਣ ਸੇਜਾ ਮੰਨ ਲਈ, 10 ਸਾਲ ਕੋਸ਼ਿਸ਼ਾਂ ਕਰੀ ਜਾਂਦਾ, ਮੈਂ ਤਾਂ 100 ਸਾਲ ਦਾ ਹੋ ਕੇ ਜਾਣਾ, ਕੀ ਕਰੇਗਾ, ਐਵੇਂ ਮੰਦੇ ਤੇ ਪਿਆਰ ਚਾਕੀ ਜਾਏਗਾ, ਲੋਕਾਂ ਨੂੰ ਦੇਖੀ ਜਾਏਗਾ, ਜੇ ਤਾਂ ਬੰਦਗੀ ਕਰਨੀ ਹੈ ਤਾਂ ਸਫਲ ਹੈ, ਫਿਰ ਤਾਂ ਭਰ ਲੈ ਭੰਡਾਰੇ ਜਿੰਨੇ ਭੰਡਾਰੇ। ਪਰ ਇੱਕ ਗੱਲ ਮੈਂ ਦੱਸ ਦਿੰਦਾ, ਉਹ ਇਹ ਵੀ ਜਿਸ ਵਕਤ ਭਰਮ ਦਾ ਨਾਸ਼ ਹੋ ਜਾਵੇ, ਆਪਣਾ ਆਪਾ ਖਤਮ ਹੋ ਜਾਏ, ਫਿਰ ਬੰਦਗੀ ਆਪਣੇ ਵਾਸਤੇ ਨਹੀਂ ਹੁੰਦੀ, ਫਿਰ ਸੰਸਾਰ ਵਾਸਤੇ ਹੋਇਆ ਕਰਦੀ ਹੈ। ਉਹ ਜਿੰਨੇ ਕਰਮ ਕਰਦਾ ਹੈ, ਗੁਰੂ ਤੇ ਤੀਸਰੇ ਪਾਤਸ਼ਾਹ ਜਦ ਬਹਿੰਦੇ ਸੀ, ਕੀਲੀ ਬਣੀ ਹੋਈ ਹੈ ਜਿੱਥੇ ਰੱਸੀ ਨਾਲ ਕੇਸ ਬੰਨ ਲੈਂਦੇ, ਕਈ ਕਹਿੰਦੇ ਉਹ ਕਿਉਂ ਬੰਨਦੇ ਸੀ, ਉਹ ਬੰਨਦੇ ਸੀ ਰੀੜ੍ਹ ਦੀ ਹੱਡੀ ਸਿੱਧੀ ਨਹੀਂ ਸੀ ਰਹਿੰਦੀ, ਗਰਦਨ ਇੱਥੇ ਆ ਜਾਂਦੀ ਸੀ, ਉਹ ਸਿੱਧਾ ਬਹਿਣਾ ਚਾਹੁੰਦੇ ਸੀਗੇ ਟੈਂਟ, ਕਰਦੇ ਕਿਉਂ ਸੀ, ਉਹ ਕਰਦੇ ਸੀ ਸਾਡੇ ਵਾਸਤੇ ਵੀ ਇਹ ਵੱਡੀ ਵਡੇਰੀ ਉਮਰ ਤੱਕ ਲੱਗੇ ਰਹਿਣ, ਐਕਸਕਿਊਜ਼ ਨਾ ਹੋ ਜਾਵੇ, ਮੈਂ ਤਾਂ ਜੀ ਬੁੱਢਾ ਹੋ ਗਿਆ ਨਹੀਂ ਮੇਰੇ ਨਾਮ ਜਪਣ ਦਾ। ਕ੍ਰਿਸ਼ਨ ਮਹਾਰਾਜ ਬੈਠੇ ਨੇ ਧਿਆਨ ਵਿੱਚ, ਅਰਜਨ ਖੜਾ ਹੈ ਵੀ ਕਦ ਨੇਤਰ ਖੋਲਣ, ਕਦ ਮੈਂ ਨਮਸਕਾਰ ਕਰ, ਬੜੀ ਦੇਰ ਲੰਘੀ, ਤੁਰਿਆ ਫਿਰਦਾ ਕਦੇ ਇੱਧਰ ਜਾਂਦਾ ਕਦੇ ਇੱਧਰ ਜਾਂਦਾ, ਅਖੀਰ ਆਪਨੇ ਨੇਤਰ ਖੋਲ੍ਹੇ ਆ ਕੇ ਨਮਸਕਾਰ ਕਰੀ, ਪਹਿਲਾਂ ਹੀ ਸਵਾਲ ਕਰਿਆ ਮਹਾਰਾਜ ਤੁਹਾਨੂੰ ਹੁਣ ਧਿਆਨ ਲਾਉਣ ਦੀ ਕੀ ਲੋੜ ਹੈ, ਕਹਿੰਦੇ ਅਰਜਨ ਮੈਂ ਧਿਆਨ ਲਾਉਣ ਵਾਲਿਆਂ ਵਾਸਤੇ ਲਾਉਣਾ, ਉਹ ਮੇਰਾ ਲਾਉਂਦੇ ਨੇ ਮੈਂ ਉਹਨਾਂ ਦਾ ਲਾਉਣਾ, ਉਹ ਸਾਨੂੰ ਇੱਕ ਸਿੱਖਿਆ ਦਿੰਦੇ ਨੇ ਮਹਾਂਪੁਰਸ਼ ਵੀ ਆਖਰੀ ਦਮ ਤੱਕ ਲੱਗੇ ਰਹੋ, ਜੇ ਤੁਸੀਂ ਲੱਗੇ ਰਹੋਗੇ ਤਾਂ ਤੁਹਾਨੂੰ ਦੇਖਣ ਵਾਲੇ ਲੱਗੇ ਰਹਿਣਗੇ, ਨਹੀਂ ਉਹ ਸਭ ਢਿੱਲੇ ਪੈ ਜਾਣ। ਗੁਰੂ ਨਾਨਕ ਪਾਤਸ਼ਾਹ ਰਾਵੀ ਦੇ ਵਿੱਚ ਖੜ ਜਾਂਦੇ ਨੇ ਜਾ ਕੇ, ਪੋਹ ਦਾ ਮਹੀਨਾ, 2 ਵਜੇ ਉੱਠ ਕੇ ਠੰਡੇ ਪਾਣੀ 'ਚ ਖੜ ਜਾਂਦੇ, ਇੱਕ ਦਿਨ ਗੁਰੂ ਅੰਗਦ ਸਾਹਿਬ ਨਾਲ ਖੜੇ ਹੋ ਗਏ, ਆਪ ਬੇਹੋਸ਼ ਹੋ ਗਏ, ਮਹਾਰਾਜ ਨੇ ਛੇਤੀ ਦਿਖ ਕੇ ਬਾਹਰ ਕੱਢੇ, ਆ ਕੇ ਚਰਨ ਲਾਇਆ ਆਪਣਾ, ਨਿਗ ਦਿੱਤੀ ਸਰੀਰ ਨੂੰ, ਕਹਿਣ ਲੱਗਿਆ ਕੀ ਕਰਨ ਲੱਗਿਆ ਤੂੰ, ਕਹਿੰਦਾ ਮਹਾਰਾਜ ਮੈਂ ਦੇਖਿਆ ਤੁਸੀਂ ਖੜਦੇ ਸੀ, ਮੈਂ ਕਿਹਾ ਮੈਂ ਬਾਹਰ ਖੜਾ ਰਹਿੰਦਾ, ਮੈਂ ਵਿੱਚ ਖੜਾ, ਕਹਿੰਦੇ ਪੁਰਖਾ ਆਹ ਸਾਡੇ ਸਾਰੇ ਜਪ ਤਪ ਤੁਹਾਡੀ ਸਾਰੇ ਜਿੰਨੀ ਅਕੁਲਾਂ ਆਉਣੀਆਂ ਨੇ ਸਿੰਘ ਆਉਣੇ ਹੈ ਉਹਨਾਂ ਵਾਸਤੇ ਮੈਂ ਕਰ ਰਿਹਾ ਸਾਰੇ, ਮੈਨੂੰ ਨਹੀਂ ਲੋੜ ਹੈ ਕਾਸੇ ਦੀ, ਉਹਨਾਂ ਵਾਸਤੇ ਹੋ ਰਿਹਾ ਸਭ। ਸੋ ਇਸ ਤਰ੍ਹਾਂ ਆਪ ਕਹਿੰਦੇ ਨੇ ਵੀ 90 ਦਾ ਜਦ ਹੋ ਗਿਆ ਨਾ, ਫਿਰ ਸਹਿਜਾ ਮੰਨ ਲਈ, 90 ਕਾ ਸਹਿਜਾ ਆਸਣੀ, ਸਹਿਜਾ ਤੇ ਆਸਣ ਲਾ ਲਏ, ਮੂਲ ਨਾ ਜਾਣੇ ਆਪ ਵੱਲ, ਅਖੀਰ ਫੈਸਲਾ ਦਿੰਦੇ ਨੇ ਟੰਡੋਲਮ ਟੂੰਡਮ ਡਿੱਠ ਮੈਂ, ਟੋਲ 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 ਕੇ ਮੈਂ ਕੀ ਦੇਖਿਆ ਤੱਤ ਕੱਢਿਆ, ਨਾਨਕ ਜੱਗ ਧੂਏ ਕਾ ਤਬਲਹਰ, ਤਬਲਹਰ ਮਹਿਲ ਨੂੰ ਕਹਿੰਦੇ ਨੇ, ਇੱਕ ਵੱਡਾ ਮਹੱਲ ਹੈ ਜਿਹਦੇ ਚ ਜੀਵ ਜੰਤੂ ਰਹਿੰਦੇ ਨੇ, ਧੂਏ ਦਾ ਸੱਤ ਨਹੀਂ ਹੈ, ਇਹ ਇੱਕ ਮਾਇਆ ਦਾ ਕ੍ਰਿਸ਼ਮਾ ਹੈ, ਉਹਨੇ ਜੋ ਪਰਮੇਸ਼ਰ ਦੀ ਸੱਤਾ ਚਿੱਤ ਦੇ ਉੱਤੇ ਪਈ ਉਹਨੂੰ ਅਹੰ ਭਾਵ ਦੇ ਤਾ, ਜੀਵ ਬਣ ਗਿਆ ਹੈ, ਉਹ ਜੀਵ ਬਣ ਕੇ ਇਹਦਾ ਇਤਿਹਾਸ ਸ਼ੁਰੂ ਹੋ ਗਿਆ, ਮਾਇਆ ਦਾ ਅਸਰ ਹੋ ਗਿਆ, ਮਾਇਆ ਨੇ ਸਭ ਤੋਂ ਪਹਿਲਾਂ ਇਹਦੀ ਸੁੱਧ ਗੁਆ ਦਿੱਤੀ ਜਿਹੜੀ ਆਤਮ ਬਛੈਣੀ ਬੁੱਧੀ ਸੀ, ਜੀਵ ਬੁੱਧੀ ਮਾਇਆ ਦੀ ਬੁੱਧੀ ਹਉਮੈ ਦੀ ਬੁੱਧੀ ਇਹਦੇ ਚ ਪ੍ਰਗਟ ਕਰ ਦਿੱਤੀ। ਉਹ ਬੁੱਧੀ ਨੇ ਫੇਰ ਇਹਦੇ ਚ ਨਿਕਲਿਆ ਤਾਂ ਨਿਕਲਦੇ ਨਾਲ ਹਿਤ ਪੈਦਾ ਹੋ ਗਏ, ਹਿਤਾਂ ਨੇ ਇਹ ਤੋਂ ਔਗਣ ਕਰਾਤੇ, ਔਗਣਾਂ ਦਾ ਫੇਰ ਇਹਨੂੰ ਫਲ ਜਿਹੜਾ ਹੋਇਆ ਉਹ ਇੱਥੇ ਵੀ ਪਛਤਾਵਾ ਤੇ ਦਰਗਾਹ ਵਿੱਚ ਵੀ ਇਸ ਨੂੰ ਪਛਤਾਵਾ ਔਗਣਾ ਕਰਕੇ ਹੋਣਾ ਪਿਆ। ਮਹਾਰਾਜ ਐਸਾ ਪ੍ਰਮਾਣ ਕਰਦੇ ਨੇ। ਮਾਇਆ ਮੋਹ ਸਭ ਸੁਰਤ ਗਵਾਈ, ਅਵਗਣ ਕਰ ਅਵਗਣ ਪਛੋ ਤਾਵਣਿਆ। ਮਾਇਆ ਮੋਹ ਸਭ ਸੁਰਤ ਗਵਾਈ, ਅਵਗਣ ਪਛੋ ਤਾਵਣਿਆ। ਮਹਾਰਾਜ ਕਹਿੰਦੇ ਜਦੋਂ ਮਾਤਾ ਦੇ ਉਦਰ ਵਿੱਚ ਸੀ ਉਸ ਵੇਲੇ ਵਾਰ ਵਾਰ ਕਹਿੰਦਾ ਸੀ ਹੇ ਪ੍ਰਭੂ ਹੁਣ ਨਹੀਂ ਮੈਂ ਭੁੱਲਦਾ, ਹੁਣ ਮੈਂ ਤੇਰਾ ਨਾਮ ਜਪਾਂਗਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਵੀ ਤੇਰੇ ਨਾਮ ਦੇ ਵਿੱਚ ਕੀ ਸ਼ਕਤੀ ਹੈ ਤੇ ਇਹਦੇ ਆਸਰੇ ਮੈਂ ਇੱਥੇ ਜਿਆਂ। ਪਰ ਹੋਇਆ ਕਿ ਕਹਿੰਦੇ ਜੈਸੀ ਅਗਨ ਉਦਰ ਮੈਂ ਤੈਸੀ ਵਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਪਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਕਹਿੰਦੇ ਕਿਹਨੂੰ ਨੇ, ਇਹ ਮਾਇਆ ਜਿੱਤ ਹਰ ਵਿਸਰੇ ਮੋਹ ਬਜੇ ਪਾਉ ਦੂਜਾ ਲੈ ਕਹਿ ਨਾਨਕ ਜਿਨ੍ਹਾਂ ਲਿਵ ਲਾਗੀ, ਗੁਰਪ੍ਰਸ਼ਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਏ। ਹੁਣ ਇੱਥੇ ਮਹਾਰਾਜ ਨੇ ਨਾਲ ਤਾਂ ਭੇਜਦੇ ਤਾਂ ਵੀ ਲਿਵ ਨਾਲ ਜਿਹੜਾ ਹੈ ਉਹ ਤਾਂ ਹੋ ਜਾਂਦਾ ਸੁਰਤ ਵਿੱਚ, ਜਿਹਦੀ ਲਿਵ ਟੁੱਟ ਗਈ ਉਹ ਬੇਸੁਰਤ ਹੋ ਗਿਆ। ਮਾ ਪੈਦਾ ਹੁੰਦੀ ਸਾਰ ਯਾ ਜਗਮੈਂ ਏਕ ਏਕ ਆਇਆ, ਜਨਮਤ ਮੋਇਓ ਮੋਹ ਨਹੀਂ ਮਾਇਆ, ਜੰਮਦਾ ਹੀ ਮੋਹ ਲਿਆ ਪਹਿਲੇ ਪਿਆਰ ਲਗਾ ਥਣ ਤੋਂ, ਦੂਜੇ ਮਾਏ ਬਾਪ ਕੀ ਸੁਰ, ਤੀਜੇ ਭਈਆ ਭਾਫੀ ਵੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀਤਾ, ਛੇਵੇਂ ਕਾਮ ਨਾ ਪੁੱਛਿਆ ਜਾਤ। ਸਤਮੈ ਸਾਂਝ ਕੀਆ ਕਰ ਵਾਸ ਪੈਸਾ ਜੋੜਦਾ ਪੈਸਾ ਜੋੜਦਾ ਮੇਰੇ ਬੱਚਿਆਂ ਦੇ ਕੰਮ ਆਊ ਮੇਰੇ ਦਾਦੇ ਪੋਤਿਆਂ ਦੇ ਪੜੋਤਿਆਂ ਦੇ ਕੰਮ ਵਾਰ ਵਾਰ ਰੁਪਈਆ ਬੈਂਕਾਂ ਜਮ੍ਹਾਂ ਕਰਾ ਇੰਨਾ ਖਾ ਥੋੜੋ ਮਹਾਰਾਜ ਕਹਿੰਦੇ ਪੈਸਾ ਤਾਂ ਹੋਈ ਹੈ ਦਮੜਾ ਸੀਗਾ ਜੋ ਖਰਚੇ ਔਰ ਖਾਏ ਦੇਵੇ ਦਲਾਵੇ ਰਜਾਏ ਖਦਾਏ ਹੋਤਾ ਨਾ ਰੱਖੇ ਕੇਲਾ ਨਾ ਖਾਏ ਤਹਿਕੀਕ ਦਿਲ ਦਾ ਨਹੀਂ ਬਈ ਪੇਸਿਆ ਕਿਸੇ ਪੜੋਤੇ ਨੂੰ ਪੁੱਛ ਲਓ ਵੀ ਤੇਰੇ ਪੜਦਾਦੇ ਦਾ ਕੀ ਨਾਂ ਸੀ ਉਹ ਪੜਦਾਦਾ ਬੇਈਮਾਨੀਆਂ ਕਰਕੇ ਠੱਗੀਆਂ ਕਰਕੇ ਵੱਡੀ ਕੋਠੀ ਪਾ ਕੇ ਜੇਲ੍ਹ ਵਿੱਚ ਉਮਰ ਕੱਟੀ ਹੋਵੇ ਉਹਨੇ ਪੜੋਤੇ ਨੂੰ ਪੁੱਛੋ ਤੇਰੇ ਪੜਦਾਦੇ ਦਾ ਨਾਂ ਕੀ ਸੀ ਪੜਦਾਦੀ ਦਾ ਕੀ ਨਾਂ ਸੀ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਫਿਰ ਕਾਹਦੇ ਵਾਸਤੇ ਉਹਨੇ ਬੇਵਕੂਫ ਨੇ ਇੰਨਾ ਆਪਣੇ ਉੱਤੇ ਕਲਚ ਝੱਲਿਆ ਬਈ ਤੈਨੂੰ ਜਾਣਨਾ ਤਾਂ ਹੈ ਨਹੀਂ ਅੱਖਾਂ ਮੀਚਦੀ ਸਾਰ ਤੈਨੂੰ ਸਭ ਭੁੱਲ ਜਾਣਗੇ ਉਹਨਾਂ ਵਾਸਤੇ ਜੋੜ ਜੋੜ ਦਿੰਦਾ ਬਹੁ ਪ੍ਰਪੰਚ ਕਰ ਪਰਤਾਨ ਲਿਆ ਵੈ ਸੁਤਦਾਰਾ ਬਿਆਨ ਲਟਾਵੈ ਮਨ ਮੇਰੇ ਭੁੱਲੇ ਕਪਟਨਾ ਕੀ ਜਹਿਨ ਤੇ ਨਵੇੜਾ ਤੇਰੇ ਜੀ ਪੈਲੀ ਚ ਆਇਆ ਤਾਂ ਤੂੰ ਸੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਇੱਕ ਫੱਕੜੇ ਲੱਗ ਗਿਆ ਲਾ ਲੈਣਾ ਸੀ ਹੋਰ ਲੱਗ ਗਿਆ ਕਿਸੇ ਪਾਸੇ ਹੋ ਕਹਿੰਦਾ ਸੱਤਵੇਂ ਮਹਾਰਾਜ ਕਹਿੰਦੇ ਸੱਤਵੇਂ ਫਿਰ ਸੱਚ ਕੀਆ ਕਰਵਾ ਕੋਠੀ ਬਣਾ ਲਈ ਉਧਾਰਾ ਲੈ ਲਿਆ ਪੈਸਾ ਜਾਂ ਬੇਈਮਾਨੀਆਂ ਕਰ ਲਈਆਂ ਰਿਸ਼ਵਤਾਂ ਖਾ ਲਈਆਂ ਮੁਕੱਦਮੇ ਚੱਲ ਗਏ CBI ਇਨਕੁਆਇਰੀਆਂ ਕਰ ਰਹੀ ਆ ਇਹ ਪੁੱਛੋ ਵੀ ਤੁਸੀਂ ਅਰਬਾਂ ਰੁਪਏ ਦਾ ਧੋਖੇ ਫਰੇਬ ਕਰਦੇ ਹੋ ਕਰੋੜਾਂ ਦੇ ਇਹ ਰੁਪਈਆ ਮੁੱਕਦਾ ਖਾਣ ਨਾਲ ਡਾਕਟਰ ਤਾਂ ਫਿਰ ਕਹਿੰਦੇ ਨੇ ਰੋਟੀ ਥੋੜ੍ਹੀ ਖਾਈ ਆਹ ਨਾ ਖਾਈ ਆਹ ਨਾ ਖਾਈ ਆਹ ਨਾ ਖਾਈ ਆਹ ਨਾ ਖਾਈ ਉਹ ਰੁਪਈਏ ਚੱਬਣੇ ਨੇ ਉਹ ਕਿਸ ਕੰਮ ਨੇ ਵਾਧੂ ਪੈਸਾ ਕਿਸ ਕੰਮ ਹੈ ਮਹਾਰਾਜ ਕਹਿੰਦੇ ਦਮੜਾ ਤਾਂ ਉਹਦਾ ਜਿਹੜਾ ਖਾਵੇ ਤੇ ਖਿਲਾ ਦੇਵੇ ਦੂਜਿਆਂ ਨੂੰ ਇਹਨ ਮਾਇਆ ਕਣੀ ਗਵਾਲੀ ਕਹਿੰਦੇ ਜਿਹੜੀ ਮਾਇਆ ਇਸ ਜਦ ਕਾਰਨ ਘਣੀ ਵਿਗੁਰਤੀ ਇਹਨ ਮਾਇਆ ਘਣੀ ਗਵਾਈ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ ਇਹ ਪਾਪਾਂ ਦੇ ਬਿਨਾਂ ਤਾਂ ਇਕੱਠੀ ਨਹੀਂ ਹੋਣੀ ਤੇ ਮਰਨ ਤੋਂ ਬਾਅਦ ਜਾਣੀ ਨਹੀਂ ਹੈ ਕਿਹਦੇ ਵਾਸਤੇ ਤੂੰ ਜੋੜ ਜੋੜ ਦਿੰਦਾ ਜੇ ਹਵੇਲੀਆਂ ਪਾਉਣਾ ਹੈ ਦੇਸ ਉੱਤੇ ਹੋਇਆ ਹੁਣ ਗਾਂ ਕੀ ਹੁੰਦਾ ਜਿਹਨਾਂ ਵਾਸਤੇ ਜੋੜਦਾ ਉਹ ਔਖੇ ਹੀ ਨਹੀਂ ਲੱਗਦੇ ਸਾਡੇ ਤਾਂ ਕਹਿੰਦੇ ਨੇ ਜੀ ਮੁੰਡੇ ਨੇ ਪੋਤੇ ਨੇ ਜੀ ਕੇਸ ਮਨਾ ਲਏ ਉਹ ਨਹੀਂ ਮਰ ਹਟਦਾ ਹੀ ਨਹੀਂ ਕਹਿੰਦਾ ਮੈਂ ਮਰ ਜੂ ਜੇ ਮੈਨੂੰ ਰੋਕਿਆ ਤੁਸੀਂ ਇੱਕ ਨਵੀਂ ਧਮਕੀ ਹੋਰ ਦੇਣ ਲੱਗ ਗਏ ਉਹ ਕ੍ਰੋਧ ਦੇ ਨਾਲ ਤਨ ਦਾ ਨਾਸ਼ ਸ਼ੁਰੂ ਹੋ ਜਾਂਦਾ ਸੀ ਕੀ ਖੱਟਿਆ ਮਹਾਰਾਜ ਕਹਿੰਦੇ ਤਾਂ ਸੰਸਾਰ ਦੇ ਵਿੱਚ ਆ ਕੇ ਖੁਸ਼ੀ ਤਾਂ ਤੇਰੇ ਪੱਲੇ ਪਈ ਨਾ ਅਖੀਰ ਦੇ ਉੱਤੇ ਫਰਸਟ੍ਰੇਟਡ ਹੋ ਗਿਆ ਕ੍ਰੋਧ ਵਿੱਚ ਰਹਿਣਾ ਕ੍ਰੋਧ ਨੇ ਕੰਮ ਆਪਣਾ ਸ਼ੁਰੂ ਕਰ ਦਿੱਤਾ ਉਧਰ ਦੂਜੇ ਪਾਸੇ ਡਾਕਟਰਾਂ ਤੋਂ ਦਵਾਈ ਲੈਂਦਾ ਤੇ ਆਪੇ ਹੀ ਆਪਣੇ ਸਰੀਰ ਨੂੰ ਗਾਲਣਾ ਸ਼ੁਰੂ ਕਰ ਦਿੰਦਾ
ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੇ ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੇ
ਕੰਚਨ ਸੁਹਾਗਾ ਤਾਂ ਕਹਿੰਦੇ ਅੱਠਵੇਂ ਕ੍ਰੋਧ ਹੋਇਆ ਤਾਂ ਨਾਸ ਕ੍ਰੋਧ ਦੇ ਵਿੱਚ ਪੈ ਕੇ ਪੈਸੇ ਜੋੜ ਕੇ ਕੋਠੀਆਂ ਬਣਾ ਕੇ ਲੱਭਿਆ ਕੀ ਹੱਥ ਕੀ ਆਇਆ ਕ੍ਰੋਧ ਆਖੇ ਨਹੀਂ ਲੱਗਦੇ ਬੱਚੇ ਆਪਣੀ ਮਰਜ਼ੀ ਕਰਦੇ ਨੇ ਨੌਵੇਂ ਤੌਲੇ ਉਬੇ ਸਾ ਹੁਣ ਸਾਹ ਇੱਕ ਤਾਂ ਆਉਂਦਾ ਕੋਈ ਗੱਲ ਹੋ ਜਾਵੇ ਤਾਂ ਹੋ ਕੇ ਆਇਆ ਕਰਦੇ। ਇਹ 80 ਸਾਲ ਤੋਂ ਜਦ ਉੱਪਰ ਲੰਘਦਾ ਨਾ ਆਪੇ ਹੀ ਹੋ ਕੇ ਆਉਣੇ ਸ਼ੁਰੂ ਹੋ ਜਾਂਦੇ। ਹੈਰਾਨ ਹੁੰਦਾ ਵੀ ਐਡੇ ਡੂੰਘੇ ਹੋ ਕੇ ਮੈਨੂੰ ਕਿਉਂ ਆਉਣ ਲੱਗ ਗਏ। ਪਛਤਾਵਾ ਹੋ ਜਾਂਦਾ ਜ਼ਿੰਦਗੀ ਦਾ ਵੀ ਨਾਮ ਨਹੀਂ ਜਪਿਆ, ਬੰਦਗੀ ਕਰਦੇ, ਗਲਤ ਕੰਮਾਂ ਦੇ ਵਿੱਚ ਨਗਾ ਲਈ। ਹੁਣ ਇਹ ਮੁੜ ਕੇ ਤਾਂ ਆਉਂਦਾ ਨਹੀਂ ਸਮਾਂ, ਇਹ ਨਾ ਕਦੇ ਵੀ ਆਊ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਫੜਫੜ ਰਹੀ ਤਰੀਕ ਸਮੇਂ ਖਿਸਕਾਰੀ ਕਰਨੀ, ਕਿਵੇਂ ਨਾ ਸਕੀ ਰੋਕ ਅਟਕ ਸਭ ਇਹਨੇ ਪੰਨੀ। ਤਿੱਖੇ ਆਪਣੇ ਵੇਗ ਗਿਆ ਦੁੱਖ ਬੰਨੇ ਬੰਨੀ ਲੰਘਿਆ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਣਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਬੀਤ ਗਈ ਸੋ ਬੀਤੀ, ਆ ਕੇ ਸਮਝ ਚਲੋ ਨੰਦ ਲਾਲਾ, ਬੀਤ ਗਈ ਸੋ ਬੀਤੀ। ਉਹ ਹੋ ਕੇ ਆਉਂਦੇ, ਆਪੇ ਹੀ ਆਈ ਜਾਂਦੇ ਨੇ। ਡਾਕਟਰਾਂ ਦਾ ਡਾਕਟਰਾਂ ਤੋਂ ਕੋਈ ਇਲਾਜ ਨਹੀਂ, ਡਾਕਟਰ ਖੇੜਾ ਤਾਂ ਦੇ ਨਹੀਂ ਸਕਦੇ, ਬਿਮਾਰੀ ਨੂੰ ਦੂਰ ਕਰ ਸਕਦੇ ਨੇ। ਖੇੜਾ ਦਾ ਸਤਸੰਗ ਨੇ ਨਾਮ ਨੇ ਦੇਣਾ ਅੰਦਰੋਂ। ਜਿਹੜੀ ਗੱਲ ਇਹ ਕਰਨ ਵਾਸਤੇ ਆਇਆ ਸੀ ਇਹਦੀ ਸਮਝ ਵਿੱਚ ਪੈ ਜਾਵੇ, ਕਰ ਲਿਆ ਹੋਵੇ ਤਾਂ ਹੁੰਦਾ, ਨਹੀਂ ਤਾਂ ਹੁੰਦਾ ਹੀ ਨਹੀਂ। ਸੋ ਮਹਾਰਾਜ ਕਹਿੰਦੇ ਪਿਆਰਿਆ ਕੀ ਖੱਟ ਲਿਆ ਤੈਂ, ਦਸਵੇਂ ਦੱਧਾ ਹੋਆ ਸਵਾ ਸਵਾ ਦੀ ਢੇਰੀ ਬਣ ਗਿਆ, ਉਹ ਵੀ ਉੜ ਗਈ ਹਵਾ ਦੇ ਨਾਲ। ਜਿਹੜੇ ਤੇਰੇ ਸੰਬੰਧੀ ਸੀ ਸੰਗੀ ਸੀਗੇ ਸਾਰੇ, ਉਹ ਵੀ ਧਾਹਾਂ ਮਾਰ ਕੇ ਮੁੜ ਗਏ। ਅੱਗ ਲਾ ਕੇ ਗਏ ਸੇ ਗੀਤ ਪੁਕਾਰੀ ਤਾ ਉੜਿਆ ਹੰਸ, ਰਾਹ ਨਹੀਂ ਲੱਭਦਾ ਕੋਈ ਵੀ ਕਿੱਧਰ ਜਾਵਾਂ, ਤੂੰ ਹੀ ਫਿਰਦੇ ਨੇ। ਦੋਏ ਹਾਲਤਾਂ ਨੇ, ਇੱਕ ਤਾਂ ਉਹ ਹੈ ਗਿਆ ਬਕੁੰਠ ਭਵਾਨ ਚੜ, ਨਰਕਾ ਵਿੱਚ ਨਾ ਖਾਧ ਸਗੋਤਾ, ਗਈ ਬਕੁੰਠ ਭਵਾਨ ਚੜ ਨਰਕਾ ਵਿੱਚ ਨਾ ਖਾਧ ਸਗੋਤਾ। ਬਵਾਨ ਆ ਗਏ, ਬਵਾਨਾਂ ਤੇ ਬੈਠ ਕੇ ਜੈ ਜੈਕਾਰ ਹੁੰਦੀ ਜਾਂਦੀ ਆ। ਧਨ ਧਨ ਕਹੇ ਸਭ ਕੋਏ, ਮੁੱਖ ਹੋ ਜਲ ਹਰ ਦਰਗੇ ਸੋਏ। ਉਹ ਵਪਾਰੀ ਜਿਹੜੇ ਨਾਮ ਦੇ ਧਨ ਨਾਲ ਲੱਦੇ ਜਾ ਰਹੇ ਨੇ, ਜੈ ਜੈਕਾਰ ਹੁੰਦੀ ਹੈ, ਜਿਹੜੇ ਮੰਡਲ ਚੋਂ ਲੰਘਦੀ ਹੈ ਜੈ ਜੈਕਾਰ ਫੁੱਲ ਵਰਤਦੇ ਨੇ। ਧਨ 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 ਉਹਦੀ ਮਾਂ, ਧਨ ਉਹ ਤੋਂ ਕੁਲਾਂ ਤਾਰਤੀਆਂ ਤਾਂ ਆ ਕੇ ਧਨ ਹੈ। ਇੱਕ ਉਹ ਨੇ ਜਿਹਨਾਂ ਨੂੰ ਘੜੀਸਦੇ ਫਿਰਦੇ ਨੇ, ਰਾਹ ਨਹੀਂ ਲੱਭਦਾ, ਜੇ ਪੈਂਦੇ ਮਹਾਨ ਦਗਵਾਰ ਉੱਥੇ ਸਾਥ ਕਿਹਨੇ ਦੇਣਾ ਸੀ, ਹਰ ਕਾ ਨਾਮ ਤੈ ਸੰਗਤ। ਉਜਿਆਰਾ ਉਜਿਆਰਾ ਤਾਂ ਕਰਿਆ ਹੀ ਨਹੀਂ, ਨਾਮ ਜਪਿਆ ਹੀ ਨਹੀਂ, ਉੱਥੇ ਚਾਨਣਾ ਕਿਹੜੀ ਗੱਲ ਹੋਏਗਾ, ਹਨੇਰੇ ਚ ਘੜੀਸ ਘੜੀਸ ਖਿੱਚਣਗੇ, ਰਾਹ ਨਹੀਂ ਲੱਭਦਾ। ਉੜਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾ ਪਿੱਛੇ ਪੱਤਲ ਸਦਾ ਹੈ ਕੌਣ। ਕਹਿੰਦੇ ਬਾਪੂ ਦਾ ਸਰਾਧ ਕਰ ਦੋ। ਉਹ ਕਹਿੰਦੇ ਕਾਵਾਂ ਨੂੰ ਪਾ ਦੋ, ਕੌਂ ਬਣ ਕੇ ਆ ਕੇ ਖਾਊਗਾ। ਹੁਣ ਉੱਥੇ ਅਗਲੇ ਜਾਨ ਚ ਪਚਾਉਣਾ ਕਿਤੇ ਖੇਲ ਹੈ। ਉਹ ਤਾਂ ਮਹਾਰਾਜ ਕਹਿੰਦੇ ਕੋਈ ਅਭਿਆਗਤ ਹੋਵੇ, ਉਹਦਾ ਦਿੱਤਾ ਹੋਇਆ ਪਹੁੰਚਦਾ, ਦੂਏ ਦਾ ਦਿੱਤਾ ਹੋਇਆ ਨਹੀਂ ਪਹੁੰਚਦਾ। ਮਹਾਰਾਜ ਕਹਿੰਦੇ ਅਭਿਆਗਤ ਇਹ ਨਾ ਕੀ ਹੈ, ਜਿਹਨਕੇ ਮਨ ਮੇ ਭਰਮ, ਜਿਹੜੇ ਭਰਮ ਦੇ ਮਾਰੇ ਹੋਏ ਆ, ਗਿਆਨ ਤੋਂ ਹੀਣੇ ਨੇ, ਉਹਨਾਂ ਅਭਿਆਗਤਾਂ ਨੂੰ ਪ੍ਰਸ਼ਾਦਾ ਛਕਾਏਗਾ, ਇੱਥੇ ਹੀ ਰਹਿ ਜਾਣਾ, ਉਹਨਾਂ ਦੇ ਪੇਟ ਤੇ ਭਾਰੀ ਹੋਣਗੇ, ਹੋਰ ਕੁਛ ਨਹੀਂ ਹੋਣਾ। ਇਹ ਤਾਂ ਜਾਣਾ ਜਿਹੜੇ ਬੰਦਗੀ ਕਰਦੇ ਨੇ, ਜਿਹਨਾਂ ਦੀਆਂ ਸੁਰਤਾਂ ਪਹੁੰਚੀਆਂ ਹੋਈਆਂ, ਉਹਨੂੰ ਚਾਰ ਦਾਣੇ ਵੀ ਜੇ ਖਿਲਾ ਦੇਗਾ ਉਹ ਵੀ ਪਹੁੰਚਾ ਦੇਣਗੇ ਤੇਰੇ ਗਈ ਹੋਈ ਰੂਹ ਨੇ, ਰਜਾ ਦੇਣੇ। ਪਰ ਕਹਿੰਦੇ ਕਰੀਏ ਕੀ, ਇੰਨਾ ਬੋਲੀ ਦਾ ਇੰਨਾ ਸਮਝਾਈ ਦਾ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਗੁਰਬਿੰਦ ਡੁੱਬਦੀ ਜਾਵੇ ਦੁਨੀਆ, ਗੁਰਬਿੰਦ ਡੁੱਬਦੀ ਜਾਵੇ ਦੁਨੀਆ, ਗੁਰਬਿੰਦ ਡੁੱਬਦੀ ਜਾਵੇ ਜਾਵੇ ਦੁਨੀਆ, ਗੁਰਬਿੰਦ ਡੁੱਬਦੀ ਜਾਵੇ।
ਤੇਰਾ ਵੇਖ ਉਹਦੇ ਵਿੱਚ ਤੇਰਾ ਗੁਖਾ ਵਿੱਚ ਤੇਰਾ ਗੁਖਾ ਵੇਖ ਉਹਦੇ ਵਿੱਚ ਤੇਰਾ ਗੁਖਾ
ਫੈਸਲਾ ਦਿੱਤਾ ਗੁਰੂ ਮਹਾਰਾਜ ਨੇ। ਮਨ ਦੇ ਪਿੱਛੇ ਲੱਗਣ ਵਾਲਾ ਜੋ ਬੰਦਾ ਹੈ ਉਹਦਾ ਹਮੇਸ਼ਾ ਅੰਧੇਰੇ ਨਾਲ ਪਿਆਰ ਹੁੰਦਾ। ਬਾਜ ਗੁਰੂ ਡੁੱਬਾ ਸੰਸਾਰ, ਗੁਰੂ ਸਮਰੱਥ ਗੁਰੂ ਤੋਂ ਬਗੈਰ ਸੰਸਾਰ ਡੁੱਬਦਾ ਜਾ ਰਿਹਾ, ਆਪ ਵੀ ਡੁੱਬਦਾ ਹੈ ਤੇ ਦੂਜਿਆਂ ਨੂੰ ਵੀ ਡੁੱਬਣ ਦੀਆਂ ਤਿਆਰੀਆਂ ਕਰ ਰਿਹਾ, ਐਟਮ ਬੰਬ ਬਣਾ ਰਿਹਾ, ਗੈਸਾਂ ਦੇ ਬੰਬ ਬਣਾ ਰਿਹਾ। ਕਾਹਦੇ ਵਾਸਤੇ? ਕਿਉਂਕਿ ਦੂਜੇ ਨਜ਼ਰ ਆਉਂਦੇ ਨੇ। ਜੇ ਅੰਦਰ ਚਾਨਣਾ ਹੋਵੇ ਤਾਂ ਇੱਕ ਨਜ਼ਰ ਆਉਂਦਾ, ਦੂਆ ਨਜ਼ਰੇ ਨਹੀਂ ਆਉਂਦਾ। ਮਨ ਸਾਚਾ ਮੁਖ ਸਾਚਾ ਸੋਏ, ਅਬਰ ਨਾ ਭੇਖਾ ਹੈ ਇੱਕ ਸਵਿਨ ਕੋਏ, ਨਾਨਕੇ ਲੱਛਣ ਬਰ ਹੁੰਦੇ। ਜਦੋਂ ਸਾਰੇ ਇੱਕੋ ਪਰਮੇਸ਼ਰ ਨਜ਼ਰ ਆ ਗਿਆ, ਫਿਰ ਕਿਹਨੂੰ ਐਟਮ ਬੰਬਾਂ ਨਾਲ ਮਾਰਨਾ, ਕਿਹਨੂੰ ਉਜਾੜਨਾ? ਫਿਰ ਤਾਂ ਇਕੱਠੇ ਹੋ ਕੇ ਮਿਹਨਤ ਕਰੋ ਵੀ ਸਾਰੇ ਜੀ ਸੁਖੀ ਵਸਣ, ਕੋਈ ਤੰਗ ਨਾ ਹੋਵੇ, ਕੋਈ ਬਿਮਾਰ ਨਾ ਹੋਵੇ, ਕਿਸੇ ਕੋਲ ਕੋਈ ਤੋਟਾ ਨਾ ਹੋਵੇ, ਕੋਈ ਬੇਰੁਜ਼ਗਾਰ ਨਾ ਹੋਵੇ ਤੇ ਕੋਈ ਅਗਿਆਨੀ ਨਾ ਹੋਵੇ। ਆ ਅੰਨ ਅਨੇਰੇ ਦੇ ਵਿੱਚ ਹੋਣ ਕਰਕੇ ਮਹਾਰਾਜ ਕਹਿੰਦੇ ਅੰਧਾ ਸੰਸਾਰ ਇੱਕ ਦੂਏ ਨਾਲ ਲੜਦਾ ਫਿਰਦਾ, ਪਛਾਣ ਨਹੀਂ ਹੈ। ਗੁਰੂ ਆਵਾਜ਼ ਦਿੰਦਾ ਕਿ ਪਿਆਰਿਆ ਤੂੰ ਜਾਣ, ਮੇਰੀ ਆਵਾਜ਼ ਸੁਣ,
ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣ,
ਕਹਿੰਦੇ ਹੋਰ ਗੱਲਾਂ ਛੱਡ ਦੇ। ਰੋਜ਼ ਪੜ੍ਹਦਾ ਹੈ ਰਾਸ਼ਟਰ? ਕਹਿੰਦਾ ਹਾਂਜੀ ਰੋਜ਼ ਪੜ੍ਹਨਾ। ਕਦੇ ਅੰਦਰ ਵੀ ਗਈ ਹੈ ਗੱਲ, ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਅਵਰ ਕਾਜ ਤੇਰੇ ਕਿਤੇ ਨਾ ਕੰਮ। ਬਾਕੀ ਜਿਹੜੇ ਕਰਨਾ ਆਲ ਅਦਰ ਵਰਸ ਆਰ ਬੇਸ ਬਰਥਲੈਸ ਮਿਲ ਸਾਧ ਸੰਗਤ ਭੱਜ ਕੇ ਸਾਧੂ ਦੀ ਪੱਕੇ ਪੂਰੇ ਮਹਾਂਪੁਰਸ਼ ਦੀ ਸੰਗਤ ਚ ਮਿਲ ਕੇ ਨਾਮ ਜਪ, ਨਾਮ ਨੀ ਜਪਿਆ ਜਾਣਾ, ਉਹਨਾਂ ਦੇ ਦਰਸ਼ਨ ਕਰਦੀ ਸਾਰ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦੇ ਆਪੇ ਹੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦੇ। ਮਿਹਨਤ ਕਰਨ ਦੀ ਲੋੜ ਹੈ ਨੀ, ਸੁਰਤਾਂ ਟਿਕਾਉਣ ਦੀ ਲੋੜ ਹੈ ਨੀ, ਉਹਦੇ ਦਰਸ਼ਨ ਬਹੁਤ ਹੁੰਦੇ ਨੇ। ਸਾਧਕ ਹੈ ਸੰਗ ਨਹੀਂ ਕਿਛ ਘਾਤ, ਦਰਸ਼ਨ ਭੇਟਤ ਨਹੀਂ, ਆਪੇ ਹੀ ਵਾਹਿਗੁਰੂ ਵਾਹਿਗੁਰੂ ਨਾਮ ਚੱਲ ਪਿਆ ਕਰ। ਜਦ ਅਸੀਂ ਮਹਾਰਾਜ ਜੀ ਵੱਲ ਨੂੰ ਜਾਣਾ ਪਟਿਆਲੇ ਤੋਂ, ਦਸ ਪੰਦਰਾਂ ਹੁੰਦੇ ਅਸੀਂ ਗੱਡੀ ਬਹਿਣਾ, ਇੰਨੀਆਂ ਸਵਾਰੀਆਂ ਨਹੀਂ ਸੀ ਹੁੰਦੀਆਂ। ਜਦ ਉਹ ਸਟੇਸ਼ਨ ਤੱਕ ਤਾਂ ਗੱਲਾਂ ਗੁੱਲਾਂ ਕਰ ਲੈਣਾ, ਜਦ ਟਿਕਟ ਲੈ ਕੇ ਗੱਡੀ 'ਚ ਬਹਿ ਕੇ ਫਿਰ ਕੋਈ ਨਾ ਕਿਸੇ ਨਾਲ ਬੋਲੇ ਸੀਗੇ, ਸਾਰੇ ਸੁਰਤਾਂ ਵਾਲੇ ਅਣਜਾਣ ਨਹੀਂ ਸੀਗੇ, ਇੱਕ ਦੂਏ ਨੂੰ ਸਭ ਜਾਣਦੇ, ਹਰੇਕ ਦੇ ਕਿਸੇ ਦੇ ਬੁੱਲੇ ਹਿਲਦੇ ਆ, ਕਿਸੇ ਦੇ ਨੇਤਰ ਬੰਦ ਨੇ, ਕਿਸੇ ਨੇ ਸੁਰਤ ਦੇ ਨਾਲ, ਕਿਸੇ ਨੇ ਗੱਡੀ ਦੀ ਛੱਕ ਛੱਕ ਦੇ ਨਾਲ ਸੁਰਤ ਲਾਈ ਹੋਈ ਹੈ। ਮਹਾਰਾਜ ਜੀ ਤੱਕ ਜਾਂਦਿਆਂ ਦੇ ਗੌਰ ਨਾਲ ਦੇਖਣੇ, ਸਾਰਿਆਂ ਦੇ ਨੇਤਰ ਰੈਡਿਸ਼ ਹੋਇਆ ਕਰਦੇ ਸੀ, ਲਾਲ ਨੇਤਰ ਹੋ ਜਾਂਦੇ, ਚਿਹਰਿਆਂ ਤੇ ਰੰਗ ਚੜ ਜਾਂਦਾ ਸੀ, ਐ ਲੱਗਦਾ ਸੀ ਵੀ ਦੇਵਤੇ ਤੁਰੇ ਜਾ ਰਹੇ। ਕਿਉਂ ਯਾਦ ਆਉਂਦੀ ਸਾਰ, ਉਹ ਜਿਹੜਾ ਕੁਛ ਉਹ ਕਰਦੇ ਨੇ ਉਹ ਸਰੀਰ ਚ ਪਰਿਵਰਤਨ ਹੋ ਜਾਂਦਾ, ਬਦਮਾਸ਼ ਆਦਮੀ ਨੂੰ ਯਾਦ ਕਰਕੇ ਸਰੀਰ ਦੇ ਵਿੱਚ ਖਲਜਗਣ ਪੈਦਾ ਹੋ ਜਾਂਦਾ, ਕਾਮੀ ਬੰਦੇ ਨੂੰ ਯਾਦ ਕਰਕੇ ਪੋਲਿਊਸ਼ਨ ਆ ਜਾਂਦੀ ਹੈ ਮਾਇੰਡ। ਸੰਤਾਂ ਦੀ ਸੰਗਤ ਸੰਤਾਂ ਨੂੰ ਯਾਦ ਕਰਦੀ ਸਾਰ ਨਾਮ ਚੱਲ ਪੈਂਦਾ, ਮਿਲ ਸਾਧ ਸੰਗਤ ਭੱਜ ਕੇ ਬਿਨਾਂ ਨਾਮ ਕਰ। ਫਿਰ ਤੇਰੀ ਵਾਰੀ ਆ ਗਈ ਮਿਲਣ ਦੀ, ਵਾਰੀ ਆਈ ਹੈ ਰੱਬ ਨੇ, ਤੂੰ ਬਾਬੇ ਫਰੀਦ ਵਾਂਗਣ ਨਾ ਕਰੀ ਵੀ 36-37 ਸਾਲ ਇਸ ਗੱਲ ਤੇ ਲਾ ਦੇਣਾ। ਤਲਾਸ਼ ਤੈਨੂੰ ਦੱਸ ਦਿੰਦੇ ਹਾਂ, ਪਰ ਪੂਰੇ ਮੁਰਸ਼ਦ ਨੂੰ ਮਿਲ ਕੇ ਤਲਾਸ਼ ਕਰ। ਪਿਆਰੇ ਜੀ ਮਾਲਕ ਸਾਰੀ ਦੁਨੀਆ ਦਾ, ਪਿਆਰਿਆ ਮਾਲਕ ਸਾਰੀ ਦੁਨੀਆ ਦਾ, ਦਸਮ ਗੁਪਤ ਰੱਖੀ ਜੈ ਨੌਂਦਰ ਵਜ ਗਾਇ ਗੋਟ ਹੈ, ਦਸਮ ਫਲਾਣੇ ਪਹਾੜ ਤੇ ਰੱਬ ਮਿਲੂਗਾ, ਫਲਾਣੇ ਥਾਂ ਜਾ ਕੇ ਮੈਨੂੰ ਗੁਰੂ ਮਹਾਰਾਜ ਮਿਲੂ, ਕੋਈ ਨੀ ਤੇਰੇ ਅੰਦਰ ਹੈ ਸਭ, ਅੰਦਰੇ ਤੇਰੇ ਹੇਮਕੁੰਡ ਹੈ, ਅੰਦਰੇ ਹਜ਼ੂਰ ਸਾਹਿਬ, ਅੰਦਰੇ ਤੇਰੇ ਅੰਮ੍ਰਿਤਾ ਕੁੰਡ ਹੈ, ਨਾਮ ਦਾ ਅੰਮ੍ਰਿਤ ਪ੍ਰਭ ਕਾ ਨਾਮ ਤੇ ਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਹੈ ਨਾਦ ਕਹਿਣ ਨਾ ਜਾਈਏ ਚੱਜ ਵਿਸਮਾ, ਕੋਈ ਥਕੇਵਾ ਨੀ ਕੋਈ ਅਕੇਵਾ ਨੀ, ਅੰਦਰ ਖੋਜ ਪਿਆਰਿਆ ਜੇ ਹੇਮਕੁੰਡ ਦੇ ਦਰਸ਼ਨ ਕਰਨੇ, ਉੱਥੇ ਗੁਰੂ ਮਿਲੇਗਾ ਤੈਨੂੰ, ਐਵੇਂ ਨਾ ਬਾਹਰ ਭਾਲਦਾ, ਫਿਰ ਅੰਦਰ ਹੈ ਤੇਰੇ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਇਹ ਸਰੀਰ ਮਿਲਿਆ ਹੀ ਧਰਮ ਕਰਨ ਵਾਸਤੇ ਹੈ, ਕਿਉਂਕਿ ਇਹਦੇ ਵਿੱਚ ਵਾਹਿਗੁਰੂ ਦੀ ਜੋਤੀ ਹੈ, ਵਾਹਿਗੁਰੂ ਆਸਣ ਲਾਈ ਬੈਠਾ, ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰਗਜ ਨੰਦਰ, ਦਸਵਾਂ ਦੁਆਰ ਜਿਹੜਾ ਹੈ ਉੱਥੇ ਆਪਣਾ ਟਿਕਾਣਾ ਲਾਈ ਬੈਠਾ ਵਾਹਿਗੁਰੂ, ਅੰਤਰ ਕੋਟ ਛੱਜੇ ਹੱਟ ਨਾਲੇ ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕਰਾਏ ਦਾ, ਪਰ ਉਹਨੇ ਦਰਵਾਜੇ ਬੰਦ ਕਰਕੇ ਚਾਬੀ ਗੁਰੂ ਨੂੰ ਫੜਾਤੀ, ਜਿਸ ਕਾ ਗ੍ਰਹਿ ਤੇ ਸਨੇਹ ਦੀਆ ਤਾਲਾ, ਕੁੰਜੀ ਗੁਰ ਤੋਂ ਪਾਈ ਅਨਖ ਪਾਪ ਕਰੇ ਨਹੀਂ ਪਾਵੈ ਪਿੰਨ ਸਤਿਗੁਰਸ਼, ਉਹ ਚਾਬੀ ਹੈ ਗੁਰੂ ਦੇ ਸ਼ਬਦ ਦੀ, ਕਹਿੰਦੇ ਉਹਦੇ ਨਾਲ ਇਹ ਖੁੱਲ ਜਾਂਦਾ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀ, ਜਦ ਖੁੱਲਿਆ ਫੇਰ ਕੀ ਹੁੰਦਾ, ਕਹਿੰਦੇ ਅਨਹਦ ਵੱਜਦੇ ਤੁਨ ਵੱਜਦੇ, ਸੁਨਸਾਨ ਨਹੀਂ ਹੈ ਉੱਥੇ, ਇੰਨਾ ਮਿਊਜ਼ਿਕ ਹੈ ਤਾਰ ਘੋਰ ਵਜੰਤਰ ਤੇ ਸਾਜ ਤਖਤ ਸੁਲਤਾਨ, ਤਾਰ ਘੋਰ ਤਾਰਾਂ ਦੇ ਇੰਨੇ ਵੱਜਦੇ ਨੇ ਵਾਜੇ, ਸੱਚੇ ਤਖਤ ਦੇ ਉੱਤੇ ਸੁਲਤਾਨ ਹੈ ਵਾਹਿਗੁਰੂ, ਨਿਸ਼ਾਨੀ ਹੈ ਅਨਹਦ ਵੱਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ, ਨੇਰ ਗਵਾਰਨੀ ਹੈ ਚਾਨਣਾ ਗਿਆਨ ਦਾ ਤਿਤਕਾਟ ਅੰਦਰ ਚਾਨ, ਕਰ ਭਗਤ ਮਲੀਜੈ ਪਿਆਰ ਨਾਲ ਮਿਲਣਾ, ਸਭ ਮੈਂ ਏਕੋ ਵਰਤਦਾ ਜੇ ਨਾ ਪੇਰ ਜਨ ਚਾਹ, ਸੋ ਅੰਤਰ ਕੋਟ ਛਜੇ ਹੱਟ ਨਾਲ, ਇਸ ਕਿਲੇ ਦੇ ਅੰਦਰ ਬਾਜ਼ਾਰ ਦੁਕਾਨਾਂ ਬੇਅੰਤ ਚੀਜ਼ਾਂ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ। ਆਪੇ ਲੇਵਾ ਬਸ ਸੰਭਾਲੇ, ਵਾਹਿਗੁਰੂ ਆਪ ਸੰਭਾਲ ਕਰਦਾ ਉਹਨਾਂ ਚੀਜ਼ਾਂ ਦੀ। ਬੱਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦ ਹੀ ਭੁਲਾ ਜਾਂਦਾ। ਗੁਰੂ ਦਾ ਸ਼ਬਦ ਮਿਲ ਜਾਏ ਤਾਂ ਬੱਜਰ ਕਪਾਟ ਖੁੱਲਦੇ। ਭੀਤਰ ਕੋਟ ਗੁਫਾ ਕਰ ਜਾਈ, ਜਦ ਦਰਵਾਜ਼ਾ ਖੁੱਲ ਗਿਆ ਫਿਰ ਗੁਫਾ ਆਉਂਦੀ ਹੈ। ਕਿਲ੍ਹੇ ਦੇ ਅੰਦਰ ਗੁਫਾ ਹੈ, ਗੁਫਾ ਚ ਵੜ ਜਾ ਦਸਵੇਂ ਦੁਆਰਾਂ ਵਿੱਚ। ਪਹਿਲਾਂ ਦਾ ਰਸਤਾ ਲੰਮਾ ਆਉਂਦਾ, ਗੁਰੂ ਸਾਹਿਬ ਨੇ ਕੱਟ ਕੇ ਛੋਟਾ ਜਿਹਾ ਕਰਤਾ। ਪਹਿਲਾਂ ਲੰਮਾ ਸੀ ਬਹੁਤ, ਪਹਿਲਾਂ ਰੀੜ ਦੀ ਹੱਡੀ ਦੇ ਆਖਰੀ ਸਿਰੇ ਮੂਲ ਧਾਰ ਚੱਕਰ ਤੋਂ ਅੰਦਰ ਵੜਨਾ ਪੈਂਦਾ ਸੀ। ਪਹਿਲਾਂ ਭੁਜੰਗਾ ਨਾੜੀ ਨੂੰ ਗਰਮੀ ਦੇ ਕੇ ਹਟਾਓ, ਕੁੰਡਲਨੀ ਸ਼ਕਤੀ ਜਿਹੜੀ ਬਿਜਲੀ ਦੀ ਸ਼ਕਤੀ ਅੰਦਰ ਹੈ ਉਹਨੂੰ ਜਾਗਰਤ ਕਰੋ, ਉਹਦੀ ਮਦਦ ਦੇ ਨਾਲ ਫਿਰ ਐਂਟਰ ਕਰੋ ਮੂਲ ਧਾਰ ਚੱਕਰ ਚ। ਫਿਰ ਵਿਸ਼ੁੱਧ ਚੱਕਰ ਸੀ, ਫਿਰ ਨਾਭੀ ਦਾ ਚੱਕਰ ਸੀ, ਮਣੀਪੂਰਵਕ ਚੱਕਰ, ਫਿਰ ਉਹਦੇ ਬਾਅਦ ਅਨਾਥ ਚੱਕਰ ਸੀ, ਫਿਰ ਕੰਠ ਚੱਕਰ ਸੀ, ਫਿਰ ਉਹਦੇ ਬਾਅਦ ਆ ਗਿਆ ਚੱਕਰ ਸੀ। ਮਹਾਰਾਜ ਕਹਿੰਦੇ ਇੱਥੇ ਆ ਕੇ ਜਿਹੜਾ ਪਿੰਗਲਾ ਸੁਖਮਨਾ ਤਿੰਨਾਂ ਦਾ ਸੰਗਮ ਹੋ ਜਾਂਦਾ ਹੈ। ਚਾਹੇ ਤਾਂ ਹੇਠਾਂ ਤੋਂ ਲੰਮੇ ਗੁਫਾ ਦੇ ਵਿੱਚੋਂ ਲੰਘ ਕੇ ਆ ਜਾਓ ਮੌਜ ਮੇਲੇ ਦੇਖਦੇ, ਚਾਹੇ ਤੁਸੀਂ ਸੁਰਤ ਦੇ ਨਾਲ ਇਸ ਥਾਂ ਤੋਂ ਐਂਟਰ ਕਰ ਜਾਓ ਇੱਥੇ। ਜਦ ਸੁਰਤ ਦੇ ਨਾਲ ਅਸੀਂ ਇਹਦੇ ਵਿੱਚ ਐਂਟਰ ਕਰਾਂਗੇ ਨਾਮ ਦੇ ਬਲ ਨਾਲ, ਨਾਮ ਦੇ ਬਲ ਤੋਂ ਬਗੈਰ ਨਹੀਂ ਹੁੰਦਾ, ਬਹੁਤ ਨਾਮ ਜਪਣਾ ਪੈਂਦਾ, ਥੋੜ੍ਹਾ ਜਿਹਾ ਨਹੀਂ ਹੁੰਦਾ। ਹੈਰਾਨ ਹੋ ਜਾਈਦਾ ਜਦ ਮਹਾਂਪੁਰਸ਼ਾਂ ਦੇ ਜੀਵਨ ਭਰੀ ਜਾਣ। ਮਹਾਰਾਜ ਜੀ ਨੇ 9 ਸਾਲ ਪਿੱਠ ਨਹੀਂ ਸੀ ਲਾਈ, ਇੱਕ ਛਟਾਂਕ ਆਟਾ ਸਾਰੇ ਦਿਨ ਚ ਖਾਂਦੇ ਹੁੰਦੇ, ਇੱਕ ਗਲਾਸ ਪੀਂਦੇ ਹੁੰਦੇ ਜਾਂ ਸਰਦਾਈ ਦਾ ਜਾਂ ਦੁੱਧ ਦਾ ਜਾਂ ਲੱਸੀ ਦਾ, ਫਿਰ ਨਹੀਂ ਸੀ ਬੋਲਦੇ ਕਿਸੇ ਨਾਲ। ਦਿਨੇ ਵੀ ਬੈਠੇ ਰਾਤ ਵੀ ਬੈਠੇ, ਦਿਨੇ ਵੀ ਬੈਠੇ ਰਾਤ ਵੀ ਬੈਠੇ, ਅਖੀਰ ਉਹ ਚੀਜ਼ ਜਿੱਤ ਲਈ ਜਿਹਨੂੰ ਨੀਂਦ ਕਹਿੰਦੇ ਨੇ, ਦੁੱਖ ਕਹਿੰਦੇ ਨੇ, ਭੁੱਖ ਕਹਿੰਦੇ ਨੇ, ਖਤਮ ਕਰ ਲਈਆਂ ਇਹ ਚੀਜ਼। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਜਿੱਥੇ ਊਂਗ ਨਾ ਭੁੱਖ ਹੈ, ਅੰਮ੍ਰਿਤ ਨਾਮ ਸੁਖ ਵਾਸ, ਦੁੱਖ ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥਾ ਆਤਮ ਰਾਮ ਪ੍ਰਕਾਸ਼। ਦੁੱਖਾਂ ਤੇ ਸੁੱਖਾਂ ਦਾ ਦੋਹਾਂ ਦੀ ਪਰਿਭਾਸ਼ਾ ਖਤਮ ਹੋ ਜਾਂਦੀ ਹੈ, ਪਰਮ ਆਨੰਦ ਦੇ ਵਿੱਚ ਲੀਨ ਹੋ ਜਾਂਦਾ। ਸਰੀਰ ਤੇ ਕੋਈ ਵਰਤੀ ਜਾਵੇ ਚੀਜ਼ ਨਹੀਂ ਉਹਨਾਂ ਨੂੰ ਦੁੱਖ ਸੁੱਖ ਪਹੁੰਚਾ ਸਕਦੀ, ਕਿਉਂਕਿ ਮਨ ਚੜ ਗਿਆ, ਸੁਰਤ ਚੜ ਗਈ ਉੱਤੇ। ਸੋ ਉਹ ਗੁਫਾ ਦੇ ਵਿੱਚ ਐਂਟਰ ਕਰਨਾ ਪੈਂਦਾ ਨਾਮ ਦੇ ਬਲ ਨਾਲ, ਐਵੇਂ ਨਹੀਂ ਖਿਆਲਾਂ ਨਾਲ ਨਹੀਂ ਹੁੰਦਾ, ਪੜ੍ਹ ਕੇ ਨਹੀਂ ਹੁੰਦਾ, ਪੜ੍ਹਨ ਵਾਲਾ ਤਾਂ ਆਪਣੇ ਆਪ ਨੂੰ ਖਰਾਬ ਕਰ ਲੈਂਦਾ, ਜਾਣਦਾ ਕੱਖ ਨਹੀਂ ਹੁੰਦਾ, ਕਲੇਮ ਕਰਦਾ ਮੈਂ ਸਭ ਜਾਣਦਾ, ਗੱਲਾਂ ਬਹੁਤੀਆਂ ਮਾਰਦਾ, ਰੀਸਾ ਕਰੇ ਤਨਾੜੀਆਂ ਜਸੇਵੇ ਦਰ ਖੜੀ, ਗੱਲਾਂ ਦੇ ਨਾਲ ਚੰਗਾ ਬਣਦਾ, ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁਧਾ ਕਾਲੀਆਂ ਬਾਹਰੋਂ ਚਿੱਟੀਆਂ। ਸੋ ਇਸ ਤਰ੍ਹਾਂ ਮਿਹਨਤ ਕਰਦਾ ਨਾਮ ਦਾ ਬਲ, ਰਸਨਾ ਨਾਲ ਨਾਮ ਜਪਦਾ, ਹੌਲੀ ਹੌਲੀ ਸਵਾਸ ਨਾਲ, ਕੰਠ ਨਾਲ, ਹਿਰਦੇ ਨਾਲ ਜਪਦਾ, ਨਾਭੀ ਦੇ ਵਿੱਚ ਨਾਮ ਜਪਦਾ, ਆਗਿਆ ਚੱਕਰ ਚ ਨਾਮ ਜਪਦਾ। ਕਿਸੇ ਮੁਰਸ਼ਦੇ ਕਾਮਲ ਦੀ ਗਾਈਡੈਂਸ ਦੇ ਵਿੱਚ ਲੰਘ ਜਾਂਦਾ, ਨਹੀਂ ਰਹਿ ਜਾਂਦਾ ਵਿਚਾਰੇ, ਆਪੇ ਨਹੀਂ ਉੱਥੇ ਪਹੁੰਚ ਜਾਂਦਾ, ਕਿਉਂਕਿ ਸੀਕਰਟ ਪਾਥ ਹੈ, ਉਹਦੇ ਰਸਤੇ ਬਾਹਰ ਨੂੰ ਨਿਕਲਦੇ ਨੇ। ਸੰਸਾਰ ਦਲ ਕਮਲ ਦੇ ਵਿੱਚ ਸਾਰੇ ਹੀ ਰਾਹ ਬਾਹਰ ਨੂੰ ਜਾਂਦੇ ਨੇ, ਇੱਕ ਨਿੱਕਾ ਜਿਹਾ ਰਾਹ ਗੁਫਾ ਨੂੰ ਜਾਂਦਾ ਅੰਤਲੀ ਨੂੰ। ਉਹ ਕੀ ਕਰਦੇ ਆ, ਸ਼ਕਤੀਆਂ ਹੀ ਸ਼ਕਤੀਆਂ, ਬੇਅੰਤ ਸ਼ਕਤੀਆਂ, ਸਿੱਧੀਆਂ ਸਿੱਧੀਆਂ ਦੁਨੀਆਂ ਮਗਰ ਲੱਗ ਜਾਂਦੀ ਹੈ। ਚੱਲ ਇੱਥੇ ਹਨ ਮਿਲਣ ਕੋ ਵਿੱਚੇ ਹਟ ਕੇ, ਉਹ ਚੀਜ਼ ਚਿੱਤ ਵਿੱਚ ਰਹਿ ਗਿਆ। ਤੋ ਮਹਾਰਾਜ ਕਹਿੰਦੇ ਇਹਦੇ ਵਿੱਚ ਹੀ ਪੀਤਰ ਕੋਟ ਗੁਫਾ ਘਰ ਜਾਈ, 9 ਘਰ ਥਾਪੇ ਹੁਕਮ ਮਿਲਦਾ। ਇਹ ਜਿਹੜੇ 9 ਦਰਵਾਜ਼ੇ ਨੇ ਫਿਰ ਬੰਦ ਹੋ ਜਾਂਦੇ ਨੇ ਆਪੇ ਹੀ। ਦਸਵੇਂ ਪੁਰਖ ਲੇਖ ਵਾਰੀ, ਲੇਖਿਆਂ ਤੋਂ ਰਹਿਤ ਜਿਹੜਾ ਹੈ ਉਹ ਦਸਵੇਂ ਦੇ ਵਿੱਚ ਉਹਦਾ ਵਾਸਾ ਹੁੰਦਾ, ਆਪੇ ਲੱਖ ਲਿਖਾਏਂਦਾ, ਕਿਤੇ ਜੰਗਲਾਂ ਜਾਣ ਦੀ ਲੋੜ ਨਹੀਂ ਹੈ, ਕੋਈ ਜਲ ਤਾਰੇ ਕਰਨ ਦੀ ਲੋੜ ਨਹੀਂ ਹੈ, ਕੋਈ ਧੂਣੀਆਂ ਤਾਪਣ ਦੀ ਲੋੜ ਨਹੀਂ ਹੈ, ਕੋਈ ਦਿਖਾਵੇ ਕਰਨ ਦੀ ਲੋੜ ਨਹੀਂ ਹੈ, ਸਿਰਫ ਖੋਜ ਦੀ ਲੋੜ ਹੈ, ਅੰਦਰ ਖੋਜ ਕਰਨ ਦੀ। ਫਰੀਦਾ ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ, ਬਸਰੀ ਰੱਬ ਜਾਲੀ ਹੈ, ਜੰਗਲ ਕਿਆ ਪਵੇ। ਕਹਿੰਦੇ ਪਿਆਰਿਆ ਇਹ ਤਾਂ ਤੇਰੇ ਅੰਦਰ ਹੈ, ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ, ਕੋਈ ਐ ਨੀ ਸਾਰੇ ਨੀ ਖੋਜ ਕਰਦੇ ਅੰਦਰ, ਟਾਈਮੇ ਨੀ ਕਿਸੇ ਕੋਲ, ਮਨੇ ਨੀ ਰਾਹ ਦਿੰਦਾ, ਟਿਕਦਾ ਹੀ ਨੀ ਹੈ, ਨੁੱਠਿਆ ਫਿਰ ਜਾਂਦਾ, ਜਿਹਨੇ ਜਿਹਨੂੰ ਨਾਲ ਲੈ ਕੇ ਅੰਦਰ ਜਾਣਾ ਉਹ ਤਾਂ ਰਾਹ ਨਹੀਂ ਦਿੰਦਾ, ਦਿਨ ਲੰਘੇ ਜਾਂਦੇ ਨੇ, ਅੱਜ ਵੀ ਲੰਘ ਗਿਆ, ਕੱਲ ਵੀ ਲੰਘ ਗਿਆ, ਪਰਸੋਂ ਵੀ ਲੰਘ ਗਿਆ, ਹਫ਼ਤਾ ਲੰਘ ਗਿਆ, ਮਹੀਨਾ ਲੰਘ ਗਿਆ, ਪੂਰਨਮਾਸ਼ੀ ਆ ਗਈ, ਸੰਗਰਾਂਦ ਆ ਗਈ, ਮੱਸਿਆ ਆ ਗਈ, ਖੋਜ ਤਾਂ ਹੋਈ ਨਹੀਂ ਹੈ, ਜਿਹੜੀ ਖੋਜ ਕਰਨ ਵਾਸਤੇ ਘਰ ਬਾਰ ਛੱਡੇ ਸੀ, ਸੰਗਤ ਚ ਆਉਂਦੇ ਸੀ, ਉਹ ਰਸਤੇ ਤੇ ਤਾਂ ਲੰਘੇ ਨਹੀਂ ਸਕੇ ਅਜੇ ਕਿਤੇ ਵੀ, ਦਿਨ ਤੇ ਪਹਿਰ, ਪਹਿਰ ਤੇ ਕਰੀਆਂ, ਆਪ ਕਟੈ ਤਨ ਸੀ, ਕਾਲ ਹੇਰੀ ਫਿਰੇ ਬਦਕ ਕਿਉਂ, ਕਹੋ ਕਮਨ ਵਿੱਚ ਕੀ, ਕਹਿੰਦੇ ਕੋਈ ਗੁਰਮੁਖ ਸੇਵਕ ਕੱਢਾ ਖੋਤ, ਕੋਈ ਗੁਰਮੁਖ ਦੀ ਮਦਦ ਦੇ ਨਾਲ ਅੰਦਰੋਂ ਖੁਣ ਕੇ ਕੱਢ ਲੂ ਅੰਮ੍ਰਿਤ ਨੂੰ, ਜਦੋਂ ਦੇਖਿਆ ਸਭ ਆਤਮ ਰਾਮ ਪਛਾਣਿਆ, ਤੇ ਕੀ ਦੇਖਿਆ, ਇਹ ਤਾਂ ਕੋਈ ਆਤਮਾ ਸਾਰਿਆਂ ਦੇ ਅੰਦਰ ਹੈ, ਇੱਕ ਰਵਿਆ ਇੱਕ ਓਤ ਪੋਤ, ਇੱਕ ਦੇਖਿਆ ਇੱਕ ਮੰਨਿਆ ਇੱਕ ਸੁਣਿਆ ਸਰਵਣ ਸਰੋਤ, ਜਨ ਨਾਨਕ ਨਾਮ ਸੁਲਾਹ ਤੂੰ ਸੱਚ ਸੇਵਾ ਤੇਰੀ ਹੋਤ। ਗੁਰੂ ਨੇ ਸਮਰੱਥ ਨੇ ਦੱਸਤਾ ਵੀ ਇੰਨੇ ਕੁ ਥਾਂ ਤੇ ਹੈ ਪਰਮੇਸ਼ਰ, ਥੋੜਾ ਜਿਹਾ ਥਾਂ ਹੈ ਉਹਦੇ ਵਿੱਚ ਵੱਸਦਾ, ਜਿਵੇਂ ਸੂਰਜ ਧਰਤੀ ਤੋਂ ਕਰੋੜਾਂ ਗੁਣਾ ਵੱਡਾ ਹੁੰਦਾ ਹੋਇਆ ਇੱਕ ਚੂੰਗੜੇ ਵਿੱਚ ਆ ਜਾਂਦਾ, ਇਹੀ ਆ ਰਿਹਾ, ਜੇ ਕੋਈ ਕਹੇ ਵੀ ਐਡਾ ਰੱਬ ਅੰਦਰ ਕਿਵੇਂ ਆ ਗਿਆ, ਇੱਥੇ ਇੱਕ ਦਬਰਦੀ ਖਰਨੀ ਕਿਹੜਾ ਹੈਗਾ ਲੁਧਿਆਣੇ ਕੋਲ, ਉੱਥੇ ਸੈਮੀਨਾਰ ਹੋਇਆ, ਕਮਿਊਨਿਸਟ ਨੇ ਜਿਹੜੇ ਆ ਜਿਹਨਾਂ ਨੂੰ ਅਸੀਂ ਬੁੱਧੀਜੀਵੀ ਕਹਿੰਦੇ, ਉਹ ਕਹਿੰਦਾ ਕਿਵੇਂ ਹੋ ਸਕਦਾ ਜੋ ਬ੍ਰਹਮੰਡੇ ਜੋ ਸੋਈ ਪਿੰਡੇ ਜੋ ਖੋਜੇ ਸੋ ਪਾਏ, ਬ੍ਰਹਮੰਡ ਕਿਵੇਂ ਹੈ ਨਿੱਕੇ ਜਿਹੇ ਦਿਮਾਗ 'ਚ ਆ ਸਕਦਾ, ਨਹੀਂ ਉਹਨੂੰ ਤਜਰਬਾ ਸੀ ਇਸ ਗੱਲ ਦਾ, ਰੌਲਾ ਪਈ ਗਿਆ ਉੱਥੇ, ਕਹਿੰਦਾ ਮੈਂ ਨਹੀਂ ਮੰਨਦਾ, ਗੁਰੂ ਦੀ ਬਾਣੀ ਨੂੰ ਝੁਠਲਾ ਰਹੇ ਨੇ ਇਕੱਠੇ ਹੋ ਕੇ ਇਹ ਲੋਕ, ਫਿਰ ਬੁੱਧੀਜੀਵੀ ਹੈ, ਮੈਂ ਤਾਂ ਨਹੀਂ ਕਹਿੰਦਾ, ਮੈਂ ਇੱਕ ਬੁੱਧੀਜੀਵੀ ਹੈ ਕਹਿੰਦਾ, ਉਹਨਾਂ ਜਿਹੜੇ ਗੁਰੂ ਦੀ ਬਾਣੀ 'ਤੇ ਕਿੰਤੂ ਕਰਦੇ ਨੇ, ਪੁੱਠੀ ਮੱਤ ਦੇ ਮਾਲਕ ਨੇ ਸਾਰੇ, ਐਵੇਂ ਯੂਨੀਵਰਸਿਟੀਆਂ ਨੇ ਖੁੱਲ੍ਹ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਕਰਨ ਦੀ, ਬਣਦਾ ਕੁਛ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਹਿਰਦੇ ਵਿੱਚ ਪ੍ਰਗਟ ਹੋਇਆ ਕਰਦੀ ਹੈ ਨਾਮ ਦੇ ਬਲ ਨਾਲ, ਉਂਝ ਨਹੀਂ ਹੁੰਦੀ, ਇਹ ਬਾਣੀ ਜੋ ਜੀਓ ਜਾਣ ਤੇ ਸੰਤ ਰਵੇ ਹਰਨਾਮ। ਸੋਏ ਸਰਾ ਮਹਾਰਾਜ ਕਹਿੰਦੇ ਹਰੀ ਦਾ ਮੰਦਰ ਹੈ, ਕਾਇਆ ਹਰਿਮੰਦਰ ਕਰ ਆਪ ਸਵਾਰੀ, ਆਪੇ ਸਵਾਰ ਕੇ ਹਰੀ ਦਾ ਮੰਦਰ, ਅੱਜ ਵੀ ਕਾਇਆ ਹੈ ਹਰੀ ਦਾ ਮੰਦਰ, ਇਹ ਵਾਹਿਗੁਰੂ ਨੇ ਆਪ ਸਵਾਰੀ ਹੈ, ਜਿਸ ਵਿੱਚ ਹਰ ਜੀਓ ਵਸੇ ਮਰਾਰੇ ਹੈ, ਇਹਦੇ ਵਿੱਚ ਮਰਾਰੀ ਵਾਹਿਗੁਰੂ ਵੱਸਦਾ, ਗੁਰ ਕਾ ਸ਼ਬਦ ਬਣ ਜਾਣ ਵਪਾਰੀ, ਨਦਰੀ ਆਪ ਮਿਲਾ ਬਣਿਆ, ਜਿਹੜੇ ਗੁਰੂ ਦੇ ਸਿੱਖ ਨੇ ਸ਼ਬਦ ਲੈਂਦੇ ਨੇ ਪੰਜ ਪਿਆਰਿਆਂ ਤੋਂ ਗੁਰੂ ਦਾ ਸ਼ਬਦ, ਉਹਦੇ ਬਾਅਦ ਟਿੱਕੇ ਨਹੀਂ ਬਹਿੰਦੇ, ਫਿਰ ਉਹਦਾ ਵਪਾਰ ਕਰਦੇ, ਦਿਨ ਰਾਤ ਧਨ ਖੱਟਦੇ ਨੇ ਨਾਮ ਦਾ, ਉਹਨਾਂ ਨੂੰ ਕਹਿੰਦੇ ਮਿਲਾਪ ਹੋ ਜਾਇਆ ਕਰਦਾ। ਸੋ ਇਸ ਵਾਸਤੇ ਜਿਹੜੀ ਆ ਸਾਡੀ ਦੇਹੀ ਹੈ, ਇਹ ਕੋਈ ਐਵੇਂ ਨਹੀਂ ਹੈ ਪੜ ਲੋ, ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਜਿਹੜੀ ਦੇਹੀ ਨੂੰ Thank you. ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਈ ਪਾਈ। ਇਸ ਦੇ ਹੀ ਕੋਲ ਸਿਮਰੇ ਦੇਵ ਸੋਧੇ ਹੀ ਭਜ ਹਰ ਕਿਸੇ, ਕਿਉਂ ਸਿਮਰਦੇ ਨੇ? ਆਹ ਜਿਹੜਾ ਮਨੁੱਖ ਦੇ ਅੰਦਰ ਮੰਦਰ ਬਣਾ ਲਿਆ ਨਾ ਵਾਹਿਗੁਰੂ ਨੇ, ਹੋਰ ਦੇ ਅੰਦਰ ਨਹੀਂ ਬਣਾਇਆ ਉਹਨੇ। ਜੇ ਬਣਾਇਆ ਹੋਇਆ ਰਾਹ ਨਹੀਂ ਰੱਖਿਆ, ਕੇਵਲ ਰਸਤਾ ਹੈ ਸਰੀਰ ਦੇ ਅੰਦਰ ਹੈ ਪਰਮੇਸ਼ਰ ਨੂੰ ਮਿਲਣ। ਦੇਵ ਤੇ ਇਸੇ ਕਰਕੇ ਦੇਵ ਲੋਕਾਂ ਨੂੰ ਛੱਡ ਕੇ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਨ ਦੀ ਲੋਚਾ ਰੱਖਦੇ ਨੇ ਜਿਨ੍ਹਾਂ ਦੇ ਅੰਦਰ ਸੱਚ ਦਾ ਸੂਰਜ ਪ੍ਰਕਾਸ਼ ਹੋ ਗਿਆ।
ਸ਼ਿਵ ਜੀ ਖੋਜਦੇ ਫਿਰਦੇ ਪਰਮ ਗਿਆਨੀ ਨੂੰ, ਸ਼ਿਵ ਜੀ ਖੋਜਦੇ ਫਿਰਦੇ ਪਰਮ ਗਿਆਨੀ ਨੂੰ, ਸ਼ਿਵ ਜੀ ਖੋਜਦੇ ਫਿਰਦੇ ਪਰਮ ਗਿਆਨੀ, ਸ਼ਿਵ ਜੀ ਖੋਜਦੇ ਫਿਰਦੇ ਪਰਮ ਗਿਆਨੀ।
ਵਰਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਵਰਮ ਗਿਆਨੀ ਆਪ ਪਰਮੇਸ਼ਰ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇ, ਫੇਰ ਨਾ ਜਾਣੋ ਮੂਲ ਸਾਈ ਜੇ। ਸੋ ਮੈਂ ਜੋ ਬੇਨਤੀਆਂ ਕੀਤੀਆਂ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲਈ ਹੇ ਵਾਹਿਗੁਰੂ, ਜਨਮ ਤਾਂ ਤੈਂ ਦੇਤਾ, ਦੂਜੀ ਕਿਰਪਾ ਕਰਤੀ ਤੈਂ ਨਾਮ ਸ਼ਬਦ ਵੀ ਦਵਾਤਾ, ਤੀਸਰੀ ਤੈਂ ਕਿਰਪਾ ਕਰਤੀ ਸਾਨੂੰ ਸਤਸੰਗ ਵੀ ਦੇਤਾ, ਤਿੰਨ ਚੀਜ਼ਾਂ ਤਾਂ ਗਈਆਂ ਮਿਲ। ਹੁਣ ਤੂੰ ਕਿਰਪਾ ਕਰ, ਮੈਂ ਤੇਰੇ ਨਾਮ ਨੂੰ ਜਪ ਕੇ ਤੈਨੂੰ ਅੰਦਰੋਂ ਪ੍ਰਤੱਖ ਕਰਨਾ, ਜਿਹਦੇ ਵਾਸਤੇ ਮੈਨੂੰ ਸਰੀਰ ਮਿਲਿਆ। ਨਹੀਂ ਤਾਂ ਇਹ ਨੇ ਸਰੀਰ ਨੇ ਨਾ ਵਾਰਕ, ਨਾ ਜੋਬ ਨੇ, ਨਾ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝਿਆ ਜਾਂ ਆਏ ਪਰੇ ਜੰਪਨ। ਉਹ ਤੋਂ ਪਹਿਲਾਂ ਪਹਿਲਾਂ ਪਿਆਰੇ ਉਹ ਟੋਲ ਲਓ, ਜੇ ਕੋਈ ਕਹੇ ਅਸੀਂ ਤਾਂ ਬੁੱਢੇ ਹੋ ਗਏ। ਉਹ ਕਹਿੰਦੇ ਬੁੱਢੇ ਦਾ ਤੇ ਦੂਏ ਦਾ ਸਵਾਲ ਨਹੀਂ ਹੈ ਇਸ ਮਾਮਲੇ ਦੇ ਅੰਦਰ, ਇਹ ਸੁਰਤ ਨੇ ਤਲਾਸ਼ ਕਰਨੀ। ਮਨ ਦੀਆਂ ਮੱਤਾਂ ਨੂੰ ਕੰਟਰੋਲ ਕਰੋ, ਅੰਦਰ ਖੋਜਣਾ ਸ਼ੁਰੂ ਕਰ ਦੋ। ਸ਼ਬਦ ਦੇ ਚਾਨਣੇ ਦੇ ਵਿੱਚ ਰਸਤਾ ਲੱਭ ਜਾਏਗਾ, ਗੁਰੂ ਗ੍ਰੰਥ ਸਾਹਿਬ ਰਸਤਾ ਦੱਸਦੇ ਨੇ ਨਾਲ ਦੀ ਨਾਲ। ਜਿਹਨਾਂ ਨੂੰ ਸੋਝੀ ਆ ਉਹਨਾਂ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਵੀ ਆਹ ਰਸਤਾ, ਸੰਤ ਮਹਾਂਪੁਰਸ਼ ਦੱਸਦੇ ਨੇ, ਉੱਚੀ ਉੱਚੀ ਬੋਲਦੇ ਨੇ, ਉਹਦਾ ਰਸਤਾ ਦੱਸਦੇ ਹੈ। ਸੋ ਸਮੇਂ ਨੂੰ ਸੰਭਾਲੋ, ਇਹ ਲੰਘ ਗਿਆ ਮੁੜ ਕੇ ਨਹੀਂ ਆਉਂਦਾ, ਖੈਰ ਅੰਦਾਜ਼ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਮਾਨਸ ਜਨਮ ਧਾਰਿਆ, ਸਰੀਰ ਮਿਲਿਆ, ਅਗਲੇ ਦੀ ਕੀ ਇੰਤਜ਼ਾਰ ਕਰਨੀ ਹੈ? ਖਬਰਾਂ ਕਿੱਥੇ ਚਲੇ ਜਾਈਏ, ਕਿਹਦੇ ਘਰ ਪੈਦਾ ਹੋ ਜਾਈਏ? ਘਰ ਕਰਜ਼ੇ ਦਾ ਹੀ ਦੱਬਿਆ ਪਿਆ ਹੋਵੇ, ਸਾਰੀ ਜ਼ਿੰਦਗੀ ਕਰਜ਼ਾ ਹੀ ਲਾਉਣ 'ਚ ਲੱਗ ਜਾਵੇ, ਕੁਸੰਗ ਦੇ ਵਿੱਚ ਰਲ ਜਾਈਏ, ਸ਼ਰਾਬਾਂ ਕਬਾਬਾਂ ਪੀਣ ਲੱਗ ਜਾਈਏ, ਸੰਗਤ ਮਿਲੇ ਹੀ ਨਾ ਕਿਸੇ ਮਹਾਂਪੁਰਸ਼ ਦੀ, ਕਿਉਂ ਕਲਯੁਗ ਆ ਰਿਹਾ, ਮਹਾਂਪੁਰਸ਼ ਦੀ ਲੋਪ ਹੋ ਰਹੀ, ਭੇਖ ਬਥੇਰਾ ਮਿਲੇਗਾ ਤੁਹਾਨੂੰ, ਕੀਰਤਨ ਬਥੇਰੇ ਸੁਣੋਗੇ, ਨਾਂ ਵੱਡੇ ਵੱਡੇ ਹੋਣਗੇ, ਪਰ ਪਿਆਰਿਓ ਅਸਲੀ ਚੀਜ਼ ਨਹੀਂ ਲੱਭਣੀ। ਕਲਯੁਗ ਦਾ ਆ ਰਿਹਾ, ਕਲਯੁਗ ਖਤਮ ਕਰ ਰਿਹਾ, ਉਹਦਾ ਬਲੇ ਤਾਂ ਚੱਲਣਾ ਜੇ ਲੋਕ ਨਰਕਾਂ 'ਚ ਜਾਣ ਸਕੇ। ਸੋ ਹੁਣ ਸਮਾਂ ਇਹਨੂੰ ਸੰਭਾਲੋ, ਸੰਭਾਲ ਕੇ ਐਸੇ ਜਨਮ ਦੇ ਅੰਦਰ ਆਪਣੇ ਅੰਦਰੋਂ ਪਰਮੇਸ਼ੁਰ ਨੂੰ ਟੋਲ ਲਓ। ਕੋਈ ਔਖੀ ਬਾਤ ਨਹੀਂ, ਥੋੜ੍ਹੀ ਜਿਹੀ ਹੋਈ ਬਾਤ ਹੈ, ਪਰ ਉਹਦੀ ਤਿਆਰੀ ਲੰਮੀ ਹੈ, ਸੁਭਾਅ ਬਦਲਣਾ ਪੈਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੰਨਾ ਕੂੜ ਕਵਾੜਾ ਹੂੰਝ ਕੇ ਬਾਹਰ ਸੁੱਟਣਾ ਪੈਂਦਾ ਸਾਰਾ। ਪਵਿੱਤਰਤਾ ਅੰਦਰ ਲਿਆਉਣੀ ਪੈਂਦੀ ਹੈ, ਉਹ ਗੁਣਾਂ ਦੀ ਮਦਦ ਦੇ ਨਾਲ ਫਿਰ ਚੜਾਈ ਜਾਂਦੀ ਹੈ, ਸ਼ਰਧਾ ਵੈਰਾਗ ਵਿਵੇਕ ਸਤਸੰਗ ਵਿਚਾਰ ਇਹਨਾਂ ਦੀ ਮਦਦ ਦੇ ਨਾਲ ਅਸੀਂ ਪੌੜੀਆਂ ਚੜ੍ਹਦੇ ਹਾਂ, ਉਹਦੇ ਨਾਲ ਅਸੀਂ ਆਪਣਾ ਰਸਤਾ ਹੌਲੀ ਹੌਲੀ ਪਛਾਣ ਕੇ ਐਸੇ ਜਨਮ ਦੇ ਅੰਦਰ ਪਹੁੰਚ ਜਾਈਏ। ਪਰ ਇੰਨਾ ਸਖਾਲਾ ਵੀ ਹੱਥ ਤੋਂ ਜ਼ਿਆਦਾ ਹੈ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਆ ਦੁਨੀਆਂ ਨੂੰ ਸਮਝਣ ਦੀ ਲੋੜ ਹੈ। ਇੱਕ ਗੱਲ ਮੰਨ ਲਓ, ਇਹ ਵੀ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਿਰਲੀ ਹੈ। ਕਹਿ ਦਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤੀ, ਦਿਲੋਂ ਕਹਿ ਦਿਆ ਕਰੋ, ਕਿਉਂਕਿ ਇੱਥੇ ਵਾਹਿਗੁਰੂ ਤੇ ਬਗੈਰ ਹੋਰ ਹੈ ਨਹੀਂ। ਉਹ ਗੱਲ ਦੀ ਤਾਂ ਜਦ ਸਾਨੂੰ ਸਮਝ ਆਊ, ਪਰ ਨਿਸ਼ਾਨਾ ਸਾਡੇ ਸਾਹਮਣੇ ਰਹਿ ਹੋਣਾ ਚਾਹੀਦਾ। ਫਿਰ ਨਾਨਕ ਸਤਿਗੁਰ ਪੂਰਾ ਸਤਿਗੁਰ ਭੇਟੀਏ, ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਹੁਣ ਸਮਾਂ ਜਾਸ ਨਹੀਂ ਦਿੰਦਾ, ਸਾਰੇ ਪ੍ਰੇਮੀ ਮਨ ਸਾਹਿਬ ਬੋਲੋ, ਬਾਕੀ ਆ ਦੱਸ ਦੇਣਗੇ ਤੁਹਾਨੂੰ ਮੈਗਜ਼ੀਨਾਂ ਬਾਰੇ, ਹੋਰ ਸਾਰੀਆਂ ਚੀਜ਼ਾਂ ਬਾਰੇ। ਤੇ ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਵੀ ਆਪਣੀ ਰਸਨਾ ਪੂਰੀ ਤੋਂ ਗੱਲ
ਕਲੀ ਮਰਲਾ ਤੀਜਾ ਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰ ਮਰਾਇਆ।